चित दीन मन होए कै कयो पाए पर पीर।
वाहिगुरु जी का खालसा, वाहिगुरु जी की फतेह। परम सत्कार योग, सन्मान योग गुरु का खास रूप गुरु खालसा साध संगत, जिनके भाग बड़े हैं भाई तिन साधु संग मुख जुड़े। वड्या भागा वाले हो मेहरबान जगत साई, सतगुर बाणी पुरख पुरखोत्तम बाणी सिउं चित लावै गो। गुरबाणी सुनत मेरा मन दरव्या, मन पीना निज करया वै गो। आदि गुरु श्री गुरु ग्रंथ साहिब जी महाराज जी दे पावन चरणा कमलां च पिछले पैरां दे सजे हुए दीवाना च नेता प्रति इकत्र होके हाजरियां भरके गुर इतिहास दी चल रही लड़ीवार कथा बहुत ही अदब सत्कार भावना ते श्रद्धा नाल सरवण कर रहे। गरीब नवाज पातशाह जगत गुरु श्री गुरु तेग बहादुर साहब जी महाराज जी ने भाई मखण शाह नूं शांति दा उपदेश दिता है और हुक्म कीता है कि जिन्ना असबाब तीरमल दे डेरे तों लुट के लियांदा है वो सारा उन्हूं वापस कर दे। सानू किसे भी प्रकार दे पदार्थ की कोई चाहना नहीं है। इथों तक के जेड़ा तन तुसी भेट कीता सी वो भी वापस कर दियो, क्योंकि ये भी चलाए मान है सदा एक थां ते नहीं रहिंदा। गुरु नानक साहब दियां पवित्र पंक्तियां मखण शाह लुबाणे नूं सुना के उपदेश दिता सतगुरां ने। अचल चलाई न चलै न काउ पटारा कर सकै, के माया जेड़ी है अचल है, इहनूं चलना बड़ा औखा है, ना इनू छड़िया जा सकता है ते ना ही किसी प्रकार दे कटार जां शस्त्र नाल इनू मारिया जा सकता है। महाराज जी दे वचन ने ना एहो मारी ना मरे, ना एहो हट विकाए, ना ए मारिया मरदी है ना किसी दुकान ते विकदी है भी किते वेच के इहदे तों जान छुड़ा लईए। मखण शाह दे मन विच दुचिती तां है, अपने सेवकां नूं कह जाओ सारा समान तीरमल नूं वापस मोड़ दिओ, मेरा सुनिया सुना देना कि गुरु तेग बहादुर साहब दी ये वड्याई है कि उन्हां ने खेमा कर दिता है। जे किते दुबारा तीरमल ने एहो जिहा कोई यत्न कीता ते फिर उन्हूं माफ नहीं कीता जाएगा। तीरमल कोल सारा समान सेवादार लैके आए, तीरमल बड़ा लज्जत होया शर्मिंदा होया कि वेखो मैं उन्हां दे प्राण लैणा चाहुंदा सी, उन्हां ने फिर भी मेरे ते इन्नी करुणा कीती है, नाले मेरी जान बख्श दित्ती, नाले सारा सबाब डेरा जिहड़ा मेरा लुटिया होया सी वो वापस कर दिता, अपनियां वस्तुआं भी भेज दित्तियां, माया भी भेज दित्ती। यही एक गुरु दे गुण ने। तीरमल सोच ही रहा सी, मन च पछतावा हो रहा सी इहदे, पर संगत माड़ी मिल गई, इहदे साथी आ गए, मसंद आ गए, कहण लगे तीरमल जी तुहाडा वेखो किन्ना जलाल ते प्रताप है कि गुरु तेग बहादुर जी ने डर के तुहाडे कोलों ये सारा समान मोड़िया। वो जानते ने कि मखण शाह तां परदेसी आ, उन्हें तां जदों मर्जी भी जा सकदा, बाद विच असीं कल्ले आ, इस करके तीरमल तेरा डर मन के उन्होंने सारियां वस्तुआं मोड़िया। एदा तीरमल दी मत ते फिर नाल दे साथियां ने मसंदा ने अकल ते पड़दा पा दिता। गुरु साहब दी महिमा नूं जाणदा होया भी तीरमल अणजाण हो गया, पर तीरमल हुण इन्ना ज्यादा शर्मिंदा है, लज्जत है, ਕਹਿੰਦਾ ਵੀ ਹੁਣ ਇੱਥੇ ਬਾਬੇ ਬਕਾਲੇ ਮੈਂ ਕਿਹੜਾ ਮੂੰਹ ਲੈ ਕੇ ਰਹਾਂ, ਮੇਰੀ ਤਾਂ ਇੱਥੇ ਇੱਜ਼ਤ ਨਹੀਂ ਰਹੀ। ਤੋ ਸ੍ਰੀ ਬਾਬਾ ਬਕਾਲੇ ਤੋਂ ਧੀਰਮਲ ਵਾਪਸੀ ਆਪਣੇ ਨਗਰ ਕਰਤਾਰਪੁਰ ਸੋਢੀਆਂ ਨੂੰ ਮੁੜ ਰਿਹਾ ਹੈ। ਆਓ ਸਰਵਣ ਕਰੀਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਤਿਲਕ ਜੰਜੂ ਰਾਖਾ ਪ੍ਰਭ ਕਾਕਾ ਕੀਨੋ ਬੜੋ ਕਲੂ ਮੈਂ ਸਾਕਾ ਸਾਧਨ ਹੇਤ ਇਤੀਜਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ। ਐਸੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਸੁਨ ਮਸੰਦ ਕੇ ਬਾਕ ਕੋ ਧੀਰ ਮਲ ਲਘੂ ਧੀਰ।
ਮਸੰਦ ਦੇ ਵਾਕ ਸੁਣੇ ਨੇ ਜਿਹੜੇ ਧੀਰ ਮਲ ਦੇ ਮਸੰਦ ਨੂੰ ਮਤਾਂ ਦੇ ਰਹੇ ਸੀ। ਧੀਰ ਮਲ ਨੂੰ ਕਹਿ ਰਹੇ ਸਨ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਤੇਰਾ ਡਰ ਮੰਨ ਕੇ ਤੇਰੀਆਂ ਵਸਤੂਆਂ ਮੋੜੀਆਂ ਨੇ, ਗੁਰਤਾ ਗੱਦੀ ਤੇਰੇ ਕੋਲ ਹੈ, ਤੂੰ ਗੁਰਤਾ ਗੱਦੀ ਦਾ ਮਾਲਕ ਹੈ, ਇਸੇ ਕਰਕੇ ਤੇਰਾ ਵੱਡਾ ਪ੍ਰਤਾਪ ਉਨ੍ਹਾਂ ਨੇ ਜਾਣਿਆ। ਏਦਾਂ ਇਹ ਜਿਹੜੇ ਮਸੰਦ ਸੀ ਉਨ੍ਹਾਂ ਮਸੰਦਾਂ ਨੇ ਬਹੁਤ ਸਾਰੀਆਂ ਗੱਲਾਂ ਬਣਾ ਕੇ ਧੀਰ ਮਲ ਨੂੰ ਕਹੀਆਂ। ਧੀਰ ਮਲ ਨੇ ਆਪਣੇ ਮਸੰਦਾਂ ਦੀਆਂ ਇਹ ਗੱਲਾਂ ਤੇ ਵਾਕ ਸੁਣੇ ਹਨ।
ਪੁੱਛਤ ਦੀਨ ਮਨ ਹੋਏ ਕਹਿ ਕਯੋ ਪਾਏ ਪਰ ਪੀਰ।
ਧੀਰ ਮਲ ਦੇ ਧੀਰਜ ਕੋਈ ਨੀ ਮਨ ਵਿਚ, ਪਰ ਜਦੋਂ ਮਸੰਦਾਂ ਨੇ ਏਦਾਂ ਦੀਆਂ ਗੱਲਾਂ ਕੀਤੀਆਂ ਤੇ ਸੁਣ ਕੇ ਥੋੜਾ ਬਹੁਤਾ ਧੀਰਜ ਬੱਜ ਗਿਆ ਇਹਦੇ ਮਨ ਚ, ਤੇ ਥੋੜਾ ਜਿਹਾ ਦੀਨ ਹੋ ਕੇ ਦੁਖੀ ਹੋ ਕੇ ਆਪਣੇ ਮਨ ਵਿਚ ਬੜੀ ਭਾਰੀ ਪੀੜਾ ਸਹਿਣ ਕਰਕੇ, ਕਿਉਂਕਿ ਹਿਰਦੇ ਵਿਚ ਪੀੜਾ ਤਾਂ ਹੈ ਇਹਦੇ ਹਿਰਦੇ ਚ, ਪਰੰਤੂ ਆਪਣੇ ਮਨ ਚ ਪੀੜਾ ਪਾ ਕੇ ਧੀਰ ਮਲ ਉਸ ਵੇਲੇ ਬੋਲਿਆ,
ਕਿਉਂ ਪਈ ਉਹ ਮਸੰਦ ਤੈ ਪੰਨਿਓ ਬਣਾਏ।
ਲੱਗਾ ਹੇ ਮਸੰਦ, ਸਿੰਘੇ ਮਸੰਦ, ਤੂੰ ਜਿਹੜੀ ਇਹ ਗੱਲ ਬਣਾ ਕੇ ਮੈਨੂੰ ਦੱਸੀ ਹੈ, ਜਿਹੜੇ ਬਚਨ ਤੂੰ ਮੈਨੂੰ ਸੁਣਾਏ ਨੇ,
ਜੇ ਉਹ ਚਾ ਤੂੰ ਮੋਹੇ ਮਰਵਾਏ।
ਇਹ ਗੱਲਾਂ ਤਾਂ ਹੁਣ ਤੂੰ ਕਰ ਰਿਹਾ, ਪਰ ਅਸਲੀਅਤ ਤਾਂ ਇਹ ਹੈ ਵੀ ਜੇ ਗੁਰੂ ਤੇਗ ਬਹਾਦਰ ਸਾਹਿਬ ਮੈਨੂੰ ਮਰਵਾਉਣਾ ਚਾਹੁੰਦੇ ਤੇ ਮਰਵਾ ਸਕਦੇ ਸੀ। ਉਨ੍ਹਾਂ ਕੋਲ ਅੱਜ ਇੰਨੀ ਤਾਕਤ ਹੈ ਮੱਖਣ ਸ਼ਾਹ, ਜਿਹਦੇ ਨਾਲ 500 ਸਿਪਾਹੀ ਸਲਾਰ ਨੇ, ਤੇ ਅਸੀਂ ਤਾਂ ਉਹਦੇ ਸਾਹਮਣੇ ਆਟੇ ਚ ਲੂਣ ਦੇ ਬਰਾਬਰ ਵੀ ਕੋਈ ਨਹੀਂ। ਜੇ ਗੁਰੂ ਤੇਗ ਬਹਾਦਰ ਸਾਹਿਬ ਚਾਹੁੰਦੇ ਨਾ ਤੇ ਉਹ ਮੈਨੂੰ ਜਾਨੋਂ ਮਰਵਾ ਸਕਦੇ ਸੀ, ਇੰਨੀ ਤਾਕਤ ਦੇ ਮਾਲਕ ਹਨ।
ਜਿਸ ਕੇ ਪਾਸ ਪੰਚ ਸੈ ਨਰ ਅਸ ਮੱਖਣ ਅਬਰੈ ਅਨਸਰ।
ਜਿਹੜੇ ਮੱਖਣ ਸ਼ਾਹ ਲੁਬਾਣੇ ਦੇ ਕੋਲ 500 ਸਿਪਾਹੀ ਨੇ, ਜਿਹੜਾ 500 ਸਿਪਾਹੀਆਂ ਦਾ ਮਾਲਕ ਹੈ, ਐਸਾ ਮੱਖਣ ਸ਼ਾਹ ਲੁਬਾਣਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਅਨੁਸਾਰ ਚੱਲ ਰਿਹਾ, ਉਨ੍ਹਾਂ ਦੀ ਆਗਿਆ ਵਿਚ ਚੱਲਦਾ, ਉਨ੍ਹਾਂ ਦੇ ਹੁਕਮ ਵਿਚ ਚੱਲਦਾ ਹੈ। ਉਹ ਜੋ ਚਾਹੀ ਮਰਜ਼ੀ ਹੁਕਮ ਕਰਕੇ ਮੱਖਣ ਸ਼ਾਹ ਕੋਲੋਂ ਕਰਾ ਸਕਦੇ ਹਨ।
ਇਸ ਰਜਾਇਕ ਪਾਏ ਕਰੰਤਾ,
ਮੱਖਣ ਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀ ਆਗਿਆ ਚ ਚੱਲਦਾ ਹੈ, ਉਹ ਉਨ੍ਹਾਂ ਦੀ ਰਜਾ ਵਿਚ ਚੱਲਦਾ, ਜਿਵੇਂ ਉਹ ਕਹਿੰਦੇ ਨੇ। ਜੇ ਉਹ ਕਹਿ ਦੇਣ ਬੈਠ ਜਾ ਤਾਂ ਬੈਠਦਾ ਹੈ, ਜੇ ਉਹ ਕਹਿੰਦੇ ਨੇ ਖਲੋ ਜਾ ਤਾਂ ਖਲੋ ਜਾਂਦਾ ਹੈ। ਮੱਖਣ ਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਇਸ ਤਰ੍ਹਾਂ ਦਾ ਦਾਸ ਹੈ ਮਾਨੋ ਜਿਵੇਂ ਮੁੱਲ ਖਰੀਦਿਆ ਹੋਇਆ ਲਾਲਾ ਗੋਲਾ ਹੋਵੇ।
ਯਾਂ ਤੇ ਬਚਿਓ ਮੋਏ ਨੈ ਹੰਤਾ,
ਇਸੇ ਕਰਕੇ ਮੈਂ ਬਚ ਗਿਆ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਮੈਨੂੰ ਮਾਰਨਾ ਨਹੀਂ ਸੀ ਚਾਹੁੰਦੇ। ਹਾਲਾਂਕਿ ਮੱਖਣ ਸ਼ਾਹ ਚਾਹੁੰਦਾ ਤਾਂ ਮੈਨੂੰ ਮਾਰ ਸਕਦਾ ਸੀ, ਗੋਲੀ ਮਾਰਦੀ ਸੀ, ਕੋਈ ਜ਼ਿਆਦਾ ਵੱਡਾ ਕੰਮ ਨਹੀਂ ਸੀ। ਗੁਰੂ ਤੇਗ ਬਹਾਦਰ ਸਾਹਿਬ ਦੇ ਅਨੁਸਾਰ ਚੱਲਿਆ ਮੱਖਣ ਸ਼ਾਹ, ਇਸੇ ਕਰਕੇ ਉਹਨੇ ਮੇਰੇ ਪ੍ਰਾਣ ਨਹੀਂ ਲਏ, ਉਹਨੇ ਮੈਨੂੰ ਜਾਨੋ ਨਹੀਂ ਮਾਰਿਆ।
ਪੂਰਬ ਵੀ ਸ਼ਾਂਤੀ ਚਿੱਤ ਸੋਏ ਕਬੂ ਕਰਮ ਕੀਨ ਨਾ ਕੋਏ।
ਗੁਰੂ ਤੇਗ ਬਹਾਦਰ ਸਾਹਿਬ ਤਾਂ ਮੁੱਢ ਤੋਂ ਸ਼ਾਂਤ ਸੁਭਾਅ ਦੇ ਧਾਰਨੀ, ਉਹਨਾਂ ਦਾ ਅੱਜ ਦਾ ਸ਼ਾਂਤੀ ਵਾਲਾ ਸੁਭਾਅ ਨਹੀਂ। ਮੈਂ ਛੋਟਾ ਹੁੰਦਾ ਸੀ ਉਦੋਂ ਦਾ ਉਹਨਾਂ ਦਾ ਸੁਭਾਅ ਵੇਖਦਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਹਿਲਾਂ ਤੋਂ ਮੁੱਢ ਤੋਂ ਹੀ ਸ਼ਾਂਤ ਚਿੱਤ ਰਹਿਣ ਵਾਲੇ ਨੇ, ਉਨ੍ਹਾਂ ਨੇ ਕਦੇ ਅੱਜ ਤੋਂ ਪਹਿਲਾਂ ਕੋਈ ਕੁਕਰਮ ਨਹੀਂ ਕੀਤਾ, ਨਾ ਹੁਣ ਕੀਤਾ। ਜੇ ਚਾਹੁੰਦੇ ਤੇ ਕਰ ਵੀ ਸਕਦੇ ਸੀ, ਮੈਨੂੰ ਮਾਰ ਸਕਦੇ ਸੀ, ਜਾਨੋਂ ਖਤਮ ਕਰ ਸਕਦੇ ਸੀ, ਪਰ ਉਹਨਾਂ ਦਾ ਚਿੱਤ ਪਹਿਲਾਂ ਤੋਂ ਹੀ ਮੁੱਢ ਤੋਂ ਹੀ ਬੜਾ ਸ਼ਾਂਤ ਰਿਹਾ, ਇਸੇ ਕਰਕੇ ਪਹਿਲਾਂ ਵੀ ਕਦੇ ਉਹਨਾਂ ਨੇ ਕੋਈ ਕੁਕਰਮ ਨਹੀਂ ਕੀਤਾ।
ਅਬ ਵੀ ਕਰ ਨਾ ਸਕੇ ਖੁਟਾਏ,
ਹੁਣ ਵੀ ਉਹ ਕੋਈ ਖੋਟਾ ਕੰਮ ਨਹੀਂ ਕਰ ਸਕਦੇ। ਇਹੋ ਜੇ ਮਹਾਨ, ਇਹੋ ਜੇ ਬਹਾਦਰ ਬਲੀ ਨੇ ਗੁਰੂ ਤੇਗ ਬਹਾਦਰ ਸਾਹਿਬ ਕਿ ਹੁਣ ਵੀ ਉਹ ਕਿਸੇ ਪ੍ਰਕਾਰ ਦਾ ਕੋਈ ਖੋਟਾ ਕੰਮ ਨਹੀਂ ਕਰ ਸਕਦੇ, ਨਾ ਹੀ ਉਹਨਾਂ ਨੇ ਕੋਈ ਖੁਟਾਈ ਕੀਤੀ ਹੈ।
ਮੁਝ ਮਨ ਮੈਂ ਇਸੀ ਵਿਦਿਆ,
ਮੇਰੇ ਮਨ ਵਿਚ ਇਸੇ ਤਰ੍ਹਾਂ ਆਉਂਦੀ ਹੈ। ਸਿੰਘੇ ਮਸੰਦ, ਗੱਲਾਂ ਤਾਂ ਤੂੰ ਭਾਵੇਂ ਜੋ ਮਰਜ਼ੀ ਕਹਿ ਰਿਹਾ ਕਿ ਗੁਰੂ ਤੇਗ ਬਹਾਦਰ ਜੀ ਨੇ ਮੇਰੇ ਕੋਲੋਂ ਡਰ ਕੇ ਸਮਾਨ ਮੋੜਿਆ, ਅਸਲੀਅਤ ਇਹ ਨਹੀਂ ਹੈ। ਅਸਲੀਅਤ ਇਹ ਹੈ ਵੀ ਉਹ ਸ਼ਾਂਤੀ ਤੇ ਖੇਮਾ ਦੇ ਪੁੰਜ ਨੇ, ਉਹਨਾਂ ਦਾ ਸੁਭਾਅ ਹੀ ਇਹੋ ਜਿਹਾ। ਮੇਰੇ ਮਨ ਵਿਚ ਤਾਂ ਇਸ ਤਰ੍ਹਾਂ ਚੱਲ ਕੇ ਆਉਂਦੀ ਹੈ ਕਿ ਹੁਣ ਵੀ ਉਹ ਕਿਸੇ ਪ੍ਰਕਾਰ ਦੀ ਖੁਟਾਈ ਉਹਨਾਂ ਨੇ ਨਾ ਕੀਤੀ ਤੇ ਨਾ ਹੀ ਕਰਨਗੇ।
ਅਥਵਾ ਤੋਏ ਕਯੋ ਜਿਸ ਭਾਂਤੇ ਹੋਈ ਹੋਈ ਗੀਤੀ ਤੈਸੀ ਬਾਤੀ।
ਮੇਰੇ ਮਨ ਚ ਤਾਂ ਇਹ ਖਿਆਲ ਆਉਂਦਾ, ਪਰ ਸਿੰਘੇ ਮਸੰਦ ਜਿਵੇਂ ਤੂੰ ਕਹਿਣਾ ਇਹ ਵੀ ਹੋ ਸਕਦਾ। ਹੁਣ ਦੁਚਿੱਤੀ ਹੈ ਨਾ ਧੀਰ ਮਲ ਦੇ ਮਨ ਦੇ ਵਿਚ, ਨਾਲੇ ਸੋਚਦਾ ਵੀ ਉਹਨਾਂ ਨੇ ਮੈਨੂੰ ਬਖਸ਼ ਦਿੱਤਾ, ਤੇ ਨਾਲੇ ਨਾਲ ਹੀ ਸਿੰਘੇ ਮਸੰਦ ਦੀ ਗੱਲ ਨਾਲ ਵੀ ਸਹਿਮਤ ਹੋ ਰਿਹਾ। ਕਹਿੰਦਾ ਮਸੰਦ ਜੀ, ਜਿਵੇਂ ਤੁਸੀਂ ਕਿਹਾ, ਹੋ ਸਕਦਾ ਇਹ ਵੀ ਗੱਲ ਹੋਵੇ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਡਰ ਗਏ ਹੁਣ, ਭੈ ਪੀਤ ਹੋ ਗਏ ਹੁਣ, ਇਹ ਵੀ ਗੱਲ ਹੋ ਸਕਦੀ ਹੈ।
ਕਹੋ ਸੁਣੋ ਮੋਕੋ ਦੁਖਦਾਈ ਭਇਓ ਬਿਗਾੜ ਜਿਨੇ ਸੁਧਰਾਏ।
ਫਿਰ ਵੀ ਸਿੰਘੇ ਮਸੰਦ ਸੁਣ, ਮੇਰੇ ਵਾਸਤੇ ਅੱਜ ਇਹ ਨਗਰ ਬੜਾ ਦੁਖਦਾਈ ਹੋ ਗਿਆ। ਬਾਬਾ ਬਕਾਲਾ ਨਗਰ ਮੇਰੇ ਵਾਸਤੇ ਹੁਣ ਦੁਖਦਾਈ ਹੈ, ਕਿਉਂਕਿ ਇੱਥੇ ਇਹੋ ਜਿਹਾ ਵਿਗਾੜ ਪੈਦਾ ਹੋ ਚੁੱਕਾ ਹੈ ਜਿਹੜਾ ਹੁਣ ਮੇਰੇ ਲੱਖ ਯਤਨਾਂ ਨਾਲ ਵੀ ਸੁਧਰ ਨਹੀਂ ਸਕਦਾ। ਜੇ ਮੈਂ ਚਾਹਵਾਂ, ਜਿਹੜਾ ਵਿਗਾੜ ਇੱਥੇ ਅੱਜ ਪੈਦਾ ਹੋ ਚੁੱਕਾ ਹੈ, ਜੋ ਕੁਝ ਅੱਜ ਇੱਥੇ ਹੋਇਆ, ਮੈਂ ਇਹਨੂੰ ਸੁਧਾਰਨ ਦਾ ਯਤਨ ਕਰਨਾ ਚਾਹਾਂ ਤੇ ਸੁਧਾਰ ਨਹੀਂ ਸਕਾਂਗਾ।
ਪਤ ਮੈਂ ਰੱਖਣਾ ਹੱਸ ਪਰ ਗਏ ਜਿਸ ਤੇ ਪੂਰਬ ਸਾਹਮਣੇ ਭਇਓ।
ਮੇਰੀ ਪੱਤ ਵਿਚ, ਮੇਰੀ ਇੱਜ਼ਤ ਵਿਚ ਇਹੋ ਜਿਹਾ ਰੱਖਣਾ ਪਿਆ, ਯਾਨੀ ਕਿ ਇਹੋ ਜਿਹਾ ਵੱਟਾ ਲੱਗਾ ਮੇਰੀ ਪੱਤ ਨੂੰ, ਮੇਰੀ ਇੱਜ਼ਤ ਨੂੰ, ਕਿ ਹੁਣ ਜਿਵੇਂ ਪਹਿਲਾਂ ਮੇਰੀ ਇੱਜ਼ਤ ਸੀ ਇਸ ਨਗਰ ਵਿਚ, ਉਸੇ ਤਰ੍ਹਾਂ ਦੀ ਨਹੀਂ ਰਹਿਣੀ। ਹੁਣ ਪਹਿਲੇ ਵਰਗਾ ਸਤਿਕਾਰ, ਪਹਿਲੇ ਵਰਗੀ ਇੱਜ਼ਤ ਉਹ ਮੇਰੇ ਕੋਲ ਨਹੀਂ ਰਹਿਣੀ, ਮੇਰੇ ਜੀਵਨ ਵਿਚ ਨਹੀਂ ਰਹਿਣੀ।
ਆਪ ਜਸ ਮਿੱਤਰਾ ਸਭਿਆਨ ਮਾਈ,
ਹੁਣ ਜਿਹੜਾ ਅਪਜਸ ਹੈ ਉਹ ਮੇਰਾ ਅਪਜਸ ਸਾਰਿਆਂ ਵਿਚ ਬਥਰੇਗਾ। ਹਰ ਘਰ ਦੇ ਵਿਚ ਮੇਰੀ ਨਿੰਦਾ ਹੋਵੇਗੀ, ਲੋਕ ਮੇਰਾ ਅਪਜਸ ਕਰਨਗੇ।
ਇਹ ਬਿਰਤਾਂਤ ਦੁਰੈ ਕੇ ਮਨਾਈ।
ਅੱਜ ਜੋ ਕੁਝ ਇੱਥੇ ਹੋ ਗਿਆ, ਇਹ ਗੱਲ ਛੁਪਣ ਵਾਲੀ ਨਹੀਂ, ਇਹ ਗੱਲ ਲੁਕਣ ਵਾਲੀ ਨਹੀਂ ਹੈ। ਜੋ ਕੁਝ ਵੀ ਅੱਜ ਇੱਥੇ ਹੋਇਆ, ਇਹ ਗੱਲ ਲੁਕਣ ਤੇ ਛਿਪਣ ਵਾਲੀ ਨਹੀਂ ਹੈ।
ਥੋੜੀ ਬ੍ਰਿੰਦ ਸ਼ਰੀਕ ਹਮਾਰੇ ਮਿਲੇ ਪਰਸ ਪਰ ਹਸੈ ਉਦਾਰੇ।
ਇੱਥੇ ਬੜੇ ਸੋਢੇ ਇਕੱਠੇ ਹੋਏ ਨੇ, ਸਭ ਨੇ ਮੰਜੀਆਂ ਲਾਈਆਂ ਹੋਈਆਂ। ਮੇਰਾ ਸਾਰਿਆਂ ਵਿਚ ਜ਼ਿਆਦਾ ਸਤਿਕਾਰ ਸੀ, ਸਭ ਤੋਂ ਜ਼ਿਆਦਾ ਪ੍ਰਤਾਪ ਮੇਰਾ ਸੀ, ਪਰ ਹੁਣ ਜਿੰਨੇ ਉਹ ਸੋਢੀ ਮੇਰੇ ਸ਼ਰੀਕ ਨੇ, ਮੇਰੀ ਜਿਹੜੀ ਇੱਜ਼ਤ ਨੂੰ ਵੱਟਾ ਲੱਗਾ, ਅੱਜ ਕਲੰਕ ਲੱਗਾ, ਹੁਣ ਉਹ ਜਿੰਨੇ ਸੋਢੀ ਨੇ ਉਹ ਮਿਲ ਕੇ ਮੇਰਾ ਹਾਸਾ ਉਡਾਉਣਗੇ, ਉਹ ਮੇਰਾ ਮਖੌਲ ਉਡਾਉਣਗੇ, ਮੇਰੇ ਤੇ ਤਿਰਕਾਰਾਂ ਪਾਉਣਗੇ, ਮੈਨੂੰ ਤਾਨੇ ਮਿਹਣੇ ਸੁਣਾਉਣਗੇ, ਅਨੇਕ ਪ੍ਰਕਾਰ ਦੀਆਂ ਗੱਲਾਂ ਸੁਣਾਉਣਗੇ, ਜਿਹੜੀਆਂ ਉਹਨਾਂ ਸ਼ਰੀਕਾਂ ਦੀਆਂ ਕੀਤੀਆਂ ਹੋਈਆਂ ਗੱਲਾਂ ਆਪਸ ਵਿਚ ਮਿਲ ਕੇ ਜਦੋਂ ਮੇਰੇ ਤੇ ਹੱਸਣਗੇ, ਮੇਰੇ ਕੋਲੋਂ ਸਹੀਆਂ ਨਹੀਂ ਜਾਣੀਆਂ।
ਸਭ ਬਿਦ ਮੇਰੀ ਭਨੈ ਖੁਟਾਏ ਤੇਗ ਬਹਾਦਰ ਕੀ ਭਲੇ ਆਏ।
ਜਿੰਨੇ ਸੋਢੀ ਨੇ ਇਹ ਸਭ ਪ੍ਰਕਾਰ ਨਾਲ ਮੇਰੀ ਖੁਟਿਆਈ ਦੱਸਣਗੇ ਵੀ ਧੀਰਮਲ ਖੋਟਾ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਵਡਿਆਈ ਕਰਨਗੇ। ਇਹਦੇ ਚ ਸ਼ੱਕ ਵੀ ਕੋਈ ਨੀ, ਵਡਿਆਈ ਦੇ ਪਾਤਰ ਤਾਂ ਗੁਰੂ ਤੇਗ ਬਹਾਦਰ ਸਾਹਿਬ ਬਣ ਹੀ ਗਏ ਨੇ। ਮੇਰਾ ਸਾਰਾ ਡੇਰਾ ਲੁਟਵਾ ਕੇ ਫਿਰ ਮੈਨੂੰ ਸਭ ਕੁਝ ਮੋੜ ਦਿੱਤਾ ਹੈ, ਇਹ ਤਾਂ ਵਡਿਆਈ ਆ ਉਹਨਾਂ ਦੀ। ਮੈਂ ਉਹਨਾਂ ਦਾ ਡੇਰਾ ਲੁੱਟਿਆ, ਬਦਲੇ ਚ ਉਹਨਾਂ ਨੇ ਮੇਰਾ ਲੁੱਟਿਆ, ਪਰ ਉਹਨਾਂ ਵਾਪਸ ਕਰਾ ਦਿੱਤਾ ਸਭ ਕੁਝ। ਇਸ ਕਰਕੇ ਜਿੰਨੇ ਸੋਢੀ ਸ਼ਰੀਕ ਨੇ ਉਹ ਆਪਸ ਵਿਚ ਮਿਲ ਕੇ ਮੇਰੀ ਖੁਟਾਈ ਕਰਨਗੇ, ਮੇਰੀ ਨਿੰਦਾ ਕਰਨਗੇ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਭਲਿਆਈ ਵੱਡੀ ਕਰਨਗੇ।
ਕਿਮ ਬੈਠੋ ਮੈਂ ਸਭਾ ਮਜਾਰੇ,
ਬਾਬੇ ਬਕਾਲੇ ਨਗਰ ਵਿਚ ਮੈਂ ਕੀ ਮੂੰਹ ਲੈ ਕੇ ਸਭਾ ਲਾ ਕੇ ਬੈਠਾਂਗਾ, ਜੇ ਇੱਥੇ ਰਹਾਂਗਾ ਵੀ ਤੇ ਸਭਾ ਵਿਚ ਕੀ ਮੂੰਹ ਲੈ ਕੇ ਬੈਠਾਂਗਾ, ਇੱਥੇ ਕਿਵੇਂ ਸਭਾ ਲਗਾ ਕੇ ਬੈਠਾਂਗਾ।
ਲੱਜੇ ਤੇਰੇ ਦੇ ਵਿਚਾਰੇ,
ਇੱਥੇ ਮੈਨੂੰ ਬੜਾ ਸ਼ਰਮਿੰਦਾ ਹੋਣਾ ਪਵੇਗਾ, ਲੱਜਤ ਹੋਣਾ ਪਵੇਗਾ ਜੇ ਸਭਾ ਲਾਵਾਂਗਾ, ਲੋਕ ਆ ਕੇ ਗੱਲਾਂ ਕਰਨਗੇ ਮੇਰੀ ਸਭਾ ਵਿਚ, ਤੇ ਮੈਨੂੰ ਬੜਾ ਲੱਜਤ ਤੇ ਸ਼ਰਮਿੰਦਾ ਹੋਣਾ ਪਵੇਗਾ।
ਜੇ ਰਹਤੇ ਕਰਤਾਰਪੁਰੇ ਮੈਂ ਹਸ ਬਿਨ ਪਤਤ ਹੋਤ ਤੇ ਠਾਨੈ।
ਹੇ ਸਿੰਘੇ ਮਸੰਦ, ਜੇ ਮੈਂ ਕਿਤੇ ਆਪਣੇ ਜੱਦੀ ਨਗਰ ਕਰਤਾਰਪੁਰ ਸਾਹਿਬ ਵਿਚ ਹੁੰਦਾ ਤੇ ਉਥੇ ਮੇਰੀ ਬੇਪਤੀ ਨਹੀਂ ਸੀ ਹੋਣੀ। ਜੋ ਹਾਲਤ ਇੱਥੇ ਬਾਬੇ ਬਕਾਲੇ ਚ ਮੇਰੇ ਨਾਲ ਹੋਈ, ਬਗਾਨਾ ਨਗਰ ਸੀ ਤੇ ਮੇਰਾ ਨਗਰ ਤਾਂ ਕਰਤਾਰਪੁਰ ਹੈ, ਤੇ ਜੇ ਮੈਂ ਕਰਤਾਰਪੁਰ ਵਿਚ ਹੁੰਦਾ ਤੇ ਉਥੇ ਮੇਰੀ ਬੇਪਤੀ ਨਹੀਂ ਸੀ ਹੋਣੀ।
ਨਿਜ ਨਿਕੇਤ ਰਹਿ ਸੁਜਸ ਸਮੇਤ,
ਮੈਂ ਆਪਣੇ ਘਰ ਦੇ ਵਿਚ ਸੁਜਸ ਸਮੇਤ ਰਹਿਣਾ ਸੀ, ਵਡਿਆਈ ਸਮੇਤ ਆਪਣੇ ਘਰ ਦੇ ਵਿਚ ਰਹਿਣਾ ਸੀ, ਲੋਕਾਂ ਨੇ ਮੇਰਾ ਜਸ ਤੇ ਮਹਿਮਾ ਕਰਨੀ ਸੀ।
ਹਵੇਂ ਸਿੱਖ ਸੰਗਤ ਕਰ ਹੇਤ,
ਸਿੱਖ ਸੰਗਤਾਂ ਨੇ ਚੱਲ ਕੇ ਮੇਰੇ ਪਾਸ ਆਉਣਾ ਸੀ, ਕਰਤਾਰਪੁਰ ਸਾਹਿਬ ਦੇ ਵਿਚ ਲੋਕਾਂ ਨੇ ਮੇਰੇ ਚਰਨਾਂ ਚ ਚੱਲ ਕੇ ਆਉਣਾ ਸੀ।
ਅਨਗਨ ਚਲੀ ਉਪਾਇਨ ਆਵੇ,
ਮੈਨੂੰ ਕਿਹੜਾ ਕਿਸੇ ਸ਼ਹਿਰ ਦੀ ਘਾਟ ਸੀ। ਸਿੰਘ ਮਸੰਦ, ਤੈਨੂੰ ਪਤਾ ਕਰਤਾਰਪੁਰ ਚ ਮੇਰੀ ਪੂਜਾ ਹੁੰਦੀ ਹੈ, ਤੇ ਅਣਗਿਣਤ ਸੰਗਤਾਂ ਭਟਾਵਾਂ ਲੈ ਕੇ ਮੇਰੇ ਚਰਨਾਂ ਦੇ ਵਿਚ ਉਥੇ ਆਉਂਦੀਆਂ ਨੇ।
ਨਿਜ ਘਰ ਮੈਂ ਸਭ ਬਿਦ ਸੁਖ ਪਾਵੈ,
ਤੇ ਆਪਣੇ ਘਰ ਦੇ ਵਿਚ ਮੈਨੂੰ ਸਭ ਪ੍ਰਕਾਰ ਕਰਕੇ ਸੁਖ ਦੀ ਪ੍ਰਾਪਤੀ ਹੁੰਦੀ ਹੈ।
ਕੇਤਕ ਮਿਲਤ ਜੇ ਮੱਖਣ ਜੈਸੇ, ਸਿੱਖਣ ਸਮਰੱਥ ਲੋਹੈ ਕੇ ਕੈਸੇ।
ਇੱਥੇ ਤੇ ਕੱਲੇ ਮੱਖਣ ਸ਼ਾਹ ਨੇ ਮੈਨੂੰ ਵਕਤ ਪਾਇਆ ਹੋਇਆ। ਜੇ ਮੈਂ ਕਰਤਾਰਪੁਰ ਚ ਹੁੰਦਾ ਆਪਣੇ ਨਗਰ ਵਿਚ, ਤੇ ਉਥੇ ਮੱਖਣ ਸ਼ਾਹ ਵਰਗੇ ਭਾਵੇਂ ਦਸ ਆ ਜਾਂਦੇ, ਮੇਰੇ ਵੱਲ ਟੇਢੀ ਅੱਖ ਕਰਕੇ ਨਹੀਂ ਸੀ ਵੇਖ ਸਕਦੇ। ਇੰਨਾ ਮੇਰਾ ਸਤਿਕਾਰ ਹੈ ਕਰਤਾਰਪੁਰ ਵਿਚ, ਇੰਨੀ ਮੇਰੀ ਇੱਜ਼ਤ ਹੈ, ਜੇ ਮੈਂ ਆਪਣੇ ਨਗਰ ਵਿਚ ਹੁੰਦਾ ਤੇ ਮੱਖਣ ਸ਼ਾਹ ਵਰਗੇ ਭਾਵੇਂ ਕਈ ਆ ਜਾਂਦੇ, ਉਥੇ ਮੇਰੇ ਵੱਲ ਡਬਾਂਕੀ ਅੱਖ ਕਰਕੇ ਟੇਢੀ ਅੱਖ ਕਰਕੇ ਨਹੀਂ ਸਨ ਵੇਖ ਸਕਦੇ।
ਤੈਂ ਕਹਿ ਕੇ ਉਪਦੇਸ਼ ਕ ਮੇਰੇ, ਆਨ ਕਰਵਾਇਓ ਡੇਰੇ।
ਹੇ ਸਿੰਘੇ ਮਸੰਦ, ਤੂੰ ਮੇਰੀਆਂ ਬੇੜੀਆਂ ਵਿਚ ਵੱਟੇ ਪਾਏ ਨੇ, ਮੈਂ ਚੰਗਾ ਭਲਾ ਕਰਤਾਰਪੁਰ ਚ ਬੈਠਾ ਸੀ, ਉਥੇ ਮੈਨੂੰ ਉਪਦੇਸ਼ ਦੇ ਦੇ ਕੇ, ਮੈਨੂੰ ਗੱਲਾਂ ਸੁਣਾ ਸੁਣਾ ਕੇ, ਸ਼ਬਦ ਬਾਗ ਵਿਖਾ ਵਿਖਾ ਕੇ, ਉਥੋਂ ਕਰਤਾਰਪੁਰੇ ਤੂੰ ਇੱਥੇ ਬਾਬੇ ਬਕਾਲੇ ਤੂੰ ਹੀ ਲੈ ਕੇ ਆਇਆ, ਮੈਨੂੰ ਤੂੰ ਹੀ ਇੱਥੇ ਲਿਆ ਕੇ ਮੇਰਾ ਡੇਰਾ ਕਰਵਾਇਆ।
ਉਹਨੇ ਚਲਿਓ ਛੀਕਤ ਮੈਂ ਵਰਜਿਓ,
ਫਿਰ ਜਦੋਂ ਉਥੋਂ ਚੱਲ ਕੇ ਆਏ ਤੇ ਛਿੱਕਾਂ ਕੀਤੀਆਂ ਸੀ, ਮੈਂ ਛਿੱਕ ਮਾਰੀ, ਨਾਲ ਇੱਕ ਹੋਰ ਬੰਦੇ ਨੂੰ ਵੀ ਛਿੱਕ ਆਈ, ਤੇ ਮੈਂ ਫਿਰ ਵੀ ਵਰਜਿਆ ਸੀ ਵੀ ਸਿੰਘੇ ਮਸੰਦ ਆਪਾਂ ਨਾ ਜਾਈਏ ਬਾਬੇ ਬਕਾਲੇ, ਉਥੇ ਆਪਾਂ ਨੂੰ ਜਾ ਕੇ ਬਦ ਸਗਨੀ ਦਾ ਸਾਹਮਣਾ ਕਰਨਾ ਪੈ ਰਿਹਾ।
ਮੈਂ ਮੰਨਿਓ ਆਪਣੋ ਮਤ ਸਰਜਿਓ,
ਪਰ ਤੂੰ ਨੀ ਮੰਨਿਆ, ਤੈਨੂੰ ਮੈਂ ਰੋਕਦਾ ਵੀ ਰਿਹਾ ਤੂੰ ਰੋਕਿਆ ਨੀ। ਫਿਰ ਜਦੋਂ ਤੂੰ ਲੁੱਟਣ ਚੱਲਿਆ ਸੀ ਗੁਰੂ ਦਾ ਡੇਰਾ, ਉਦੋਂ ਵੀ ਮਾੜੇ ਸਗਨ ਤੇ ਬਦ ਸ਼ਗਨੀਆਂ ਦਿਸੀਆਂ ਸੀ, ਉਦੋਂ ਵੀ ਮੈਂ ਤੈਨੂੰ ਰੋਕਿਆ, ਪਰ ਤੂੰ ਨੀ ਰੋਕਿਆ ਮੇਰੇ ਰੋਕਿਆ, ਤੂੰ ਆਪਣੀ ਮਨ ਦੀ ਮਰਜ਼ੀ ਕੀਤੀ, ਆਪਣੇ ਮਨ ਦਾ ਜੋ ਮਤਾ ਸੀ ਉਹ ਕੀਤਾ ਹੈ।
ਅਪਜਸ ਕੋ ਸੰਕਟ ਮੁਝ ਦੀਨਸ,
ਤੂੰ ਮੇਰਾ ਅਪਜਸ ਕੀਤਾ, ਏਡਾ ਵੱਡਾ ਭਾਰੀ ਸੰਕਟ ਤੇ ਦੁੱਖ ਮੈਨੂੰ ਦਿੱਤਾ ਹੈ।
ਤੂੰ ਮੇ ਅਨੁਸਾਰ ਇਹ ਫਲ ਲੀਨਸ,
ਤੇਰੇ ਅਨੁਸਾਰ ਹੋ ਕੇ ਮੈਨੂੰ ਇਹ ਫਲ ਮਿਲਿਆ, ਇਹ ਫਲ ਦੀ ਮੈਨੂੰ ਪ੍ਰਾਪਤੀ ਹੋਈ ਆ, ਅੱਜ ਜੋ ਮੇਰੇ ਨਾਲ ਹੋਇਆ ਹੇ ਸਿੰਘੇ ਮਸੰਦ, ਤੇਰੇ ਕਰਕੇ ਹੋਇਆ, ਤੇਰੇ ਅਨੁਸਾਰ ਚੱਲਣ ਕਰਕੇ ਹੋਇਆ।
ਜਥਾ ਤੁਰੰਗ ਹੋਏ ਮਹੁਤਾਣਾ,
ਉਹ ਗੱਲ ਹੋਈ ਜਿਵੇਂ ਕੋਈ ਘੋੜਾ ਮੂੰਹ ਤਾਣਾ ਹੋ ਜਾਏ, ਜਿਵੇਂ ਕੋਈ ਘੋੜਾ ਉਹਦੇ ਮੂੰਹ ਚ ਲਗਾਮ ਕੱਢ ਦਿਓ ਤੇ ਮੂੰਹ ਤਾਣਾ ਹੋ ਜਾਏ।
ਜਾਹੇ ਕੁਮਾਰਗ ਕਰੇ ਸਿੰਘਾਣਾ,
ਉਹ ਟੇਢੇ ਰਸਤੇ ਤੇ ਚੱਲ ਪੈਂਦਾ, ਮਾੜਿਆਂ ਰਸਤਿਆਂ ਤੇ ਚੱਲ ਪੈਂਦਾ, ਸਿੱਧਾ ਰਸਤਾ ਛੱਡ ਕੇ ਮੂੰਹ ਤਾਣਾ ਹੋਇਆ ਘੋੜਾ ਆਪਣੀ ਮਰਜ਼ੀ ਨਾਲ ਦੌੜਦਾ ਤੇ ਉਹ ਕੁਮਾਰਗ ਤੇ ਚੱਲ ਪੈਂਦਾ ਹੈ।
ਬਿਖਰੀ ਧਰਾ ਗੇਰੇ ਸਵਾਰ,
ਬਿਖਰੀ ਧਰਤੀ ਦੇ ਉੱਤੇ ਜਿੱਥੇ ਟੇਢਾ ਮੇਢਾ ਰਾਹ ਹੁੰਦਾ ਉਧਰ ਦੌੜਦਾ, ਤੇ ਉਧਰ ਦੌੜ ਕੇ ਉੱਤੇ ਬੈਠੇ ਸਵਾਰ ਨੂੰ ਉਹ ਜ਼ਮੀਨ ਤੇ ਪਟਕ ਕੇ ਸੁੱਟ ਦਿੰਦਾ, ਕਿਤੇ ਨਾ ਕਿਤੇ ਸੁੱਟ ਕੇ ਜ਼ਮੀਨ ਤੇ ਉਹਦੀ ਲੱਤ ਬਾਹ ਤੋੜ ਦਿੰਦਾ, ਜਾਂ ਉਹਨੂੰ ਜਾਨੋ ਹੀ ਮਾਰ ਦਿੰਦਾ ਹੈ।
ਹੁਣ ਬਿਚਰਤ ਨਿਜੀ ਇੱਛਾ ਵਿਚਾਰ,
ਜਦੋਂ ਸਵਾਰ ਡੇਗ ਦਿੰਦਾ ਤੇ ਫਿਰ ਉਹ ਘੋੜਾ ਆਪਣੀ ਮਰਜ਼ੀ ਨਾਲ ਵਿਚਰਦਾ, ਫਿਰ ਉਹ ਘੋੜਾ ਆਪਣੀ ਇੱਛਾ ਦੇ ਨਾਲ ਜਿੱਧਰ ਚਾਹੇ ਮਰਜ਼ੀ ਵਿਚਰਦਾ ਹੈ।
ਤੈਸੋ ਮੇਰੇ ਸੰਗ ਕੀ ਨਸਬਾਤ,
ਮਸੰਦ ਤੂੰ ਵੀ ਮੇਰੇ ਨਾਲ ਇਸੇ ਤਰ੍ਹਾਂ ਕੀਤਾ, ਤੂੰ ਵੀ ਮੂੰਹ ਤਾਣਾ ਘੋੜਾ ਤੇ ਮੈਂ ਤੇਰੇ ਤੇ ਸਵਾਰ ਹੋਇਆ ਤੇ ਤੂੰ ਮਰਜ਼ੀ ਕਰਕੇ ਦੌੜਿਆ ਤੇ ਮੈਨੂੰ ਹੁਣ ਸੁੱਟ ਦਿੱਤਾ ਪਟਕ ਕੇ। ਇਹੋ ਜਿਹਾ ਸੁੱਟਿਆ ਵੀ ਨਾ ਮੇਰੀ ਲੱਕ ਬਚਣ ਦਿੱਤੀ ਆ ਨਾ ਲੱਤ ਬਚਣ ਦਿੱਤੀ ਆ, ਲੱਕ ਤੋੜ ਕੇ ਰੱਖ ਦਿੱਤੀ ਆ ਤੈਂ ਮੇਰੀ। ਸਿੰਘ ਮਸੰਦ ਤੂੰ ਵੀ ਮੇਰੇ ਨਾਲ ਇਹੋ ਜਿਹਾ ਹੀ ਕੰਮ ਕੀਤਾ ਜਿਵੇਂ ਮੂੰਹ ਤਾਣਾ ਘੋੜਾ ਆਪਣੇ ਸਵਾਰ ਨਾਲ ਕਰਦਾ ਹੈ।
ਹੁਣ ਨਾ ਆਸਾ ਹੈ ਕਿਸ ਭਾਂਤ,
ਹੁਣ ਇਹੋ ਜਿਹਾ ਸਮਾਂ ਜਿਹੜਾ ਪਹਿਲਾਂ ਸੀ ਮੇਰੇ ਕੋਲ ਹੁਣ ਦੁਬਾਰਾ ਨਹੀਂ ਆ ਸਕਦਾ। ਜੇ ਮੈਂ ਕਵਾਂ ਕਿ ਜਿਹੜੀ ਇੱਜ਼ਤ ਮੇਰੀ ਪਹਿਲਾਂ ਬਣੀ ਹੋਈ ਸੀ ਉਸੇ ਤਰ੍ਹਾਂ ਦੀ ਇੱਜ਼ਤ ਮੈਂ ਆਪਣੀ ਬਣਾ ਲਵਾਂ, ਬਰਕਰਾਰ ਰੱਖ ਲਵਾਂ, ਤੇ ਸਿੰਘ ਮਸੰਦ ਉਹ ਨਹੀਂ ਹੋ ਸਕਦੀ।
ਮਮ ਚਿਤ ਆਏ ਫਿਰਤਾ ਨਾ ਰਹਿ,
ਮੇਰੇ ਮਨ ਚ ਹੁਣ ਟਿਕਾ ਨਹੀਂ ਆ ਰਿਹਾ, ਮੇਰਾ ਹਿਰਦਾ ਹੁਣ ਟਿਕ ਨਹੀਂ ਰਿਹਾ, ਮੇਰੇ ਮਨ ਵਿਚ ਬਾਰ ਬਾਰ ਹੁਣ ਫਿਕਰ ਚਿੰਤਾ ਪੈਦਾ ਹੋ ਰਹੀ ਹੈ।
ਉਤੋਂ ਸ਼ਰੀਕ ਹੱਥ ਤੋਂ ਕਹਿ,
ਜਿਹੜੇ ਮੇਰੇ ਸ਼ਰੀਕ ਨੇ ਹੁਣ ਉਹ ਮੇਰੇ ਤੇ ਹੱਸਣਗੇ, ਹੁਣ ਉਹ ਮੇਰਾ ਮਖੌਲ ਉਡਾਣਗੇ, ਆਖਣਗੇ ਧੀਰਮਲ ਬੜਾ ਬਲੀ ਬਣਦਾ ਸੀ ਆਪਣੇ ਆਪ ਨੂੰ, ਵੇਖੋ ਕਿਵੇਂ ਡੇਰਾ ਲੁੱਟਿਆ ਧੀਰਮਲ ਦਾ, ਕਿਵੇਂ ਇਹਦੇ ਬੰਦਿਆਂ ਨੂੰ ਬੰਨ ਕੇ ਜੋੜ ਕੇ ਲੈ ਗਿਆ ਸੀ ਮੱਖਣ ਸ਼ਾਹ। ਏਦਾਂ ਜਿਹੜੇ ਮੇਰੇ ਸ਼ਰੀਕ ਨੇ ਉਹ ਮੇਰੇ ਤੇ ਹੱਸਣਗੇ।
ਮੈਂ ਤੋਹਿਆ ਰਾਤ ਹੀ ਰਹੋ ਤਿਮਰ ਹੋਏ ਨਿਕਸਨ ਚੋ,
ਸਿੰਘ ਮਸੰਦ ਹੁਣ ਮੈਂ ਇਸ ਨਗਰ ਬਕਾਲੇ ਚ ਨਹੀਂ ਰਹਿ ਸਕਦਾ, ਬਸ ਅੱਜ ਦੀ ਰਾਤ ਹੀ ਰਵਾਂਗਾ, ਉਹ ਵੀ ਰਾਤ ਰਾਤ ਹੀ, ਸਵੇਰੇ ਹਨੇਰੇ ਪਏ ਨਿਕਲ ਜਾਣਾ, ਜੇ ਦਿਨ ਚੜ ਗਿਆ ਤੇ ਮੈਂ ਕਿਸੇ ਨੂੰ ਅੱਖ ਨਹੀਂ ਮਿਲਾ ਸਕਣੀ, ਜੇ ਕੋਈ ਰਸਤੇ ਚ ਮਿਲ ਗਿਆ ਤੇ ਮੈਂ ਕਿਸੇ ਨੂੰ ਮਿਲ ਨਹੀਂ ਸਕਣਾ, ਮੈਂ ਤਾਂ ਰਾਤੋ ਰਾਤ ਹੀ ਅੱਜ ਦੀ ਰਾਤ ਹੀ ਔਖੀ ਸੌਖੀ ਕੱਟਾਂਗਾ ਤੇ ਸਵੇਰੇ ਦਿਨ ਚੜਨ ਤੋਂ ਪਹਿਲਾਂ ਪਹਿਲਾਂ ਰਾਤ ਰਾਤ ਹੀ ਅੰਮ੍ਰਿਤ ਵੇਲੇ ਹੀ ਮੈਂ ਇੱਥੋਂ ਚਾਲਾ ਪਾ ਦੇਣਾ।
ਮੈਂ ਕਿਸ ਹੂੰ ਨਿਜ ਮੁਖ ਦਿਖ ਲਾਵੋ,
ਆਪਣੀ ਸ਼ਕਲ ਨਹੀਂ ਵਿਖਾਉਣੀ ਕਿਸੇ ਨੂੰ, ਮੈਂ ਆਪਣਾ ਮੂੰਹ ਤੱਕ ਨਹੀਂ ਕਿਸੇ ਨੂੰ ਵਿਖਾਉਣਾ, ਇੰਨਾ ਜ਼ਿਆਦਾ ਸ਼ਰਮਿੰਦਾ ਹਾਂ।
ਪ੍ਰਥਮ ਸਿਧਾਵੋ,
ਸੂਰਜ ਚੜਨ ਤੋਂ ਪਹਿਲਾਂ ਪਹਿਲਾਂ ਹੀ ਨਿਕਲ ਜਾਣਾ ਮੈਂ ਬਾਬਾ ਬਕਾਲਾ ਨਗਰ ਛੱਡ ਕੇ।
ਅਸ ਲਾਲਚ ਤੈ ਮੋਹੇ ਕਰਾਵਾ ਜਿਸ ਤੇ ਪੂਰਬ ਸੁਜਸ ਨਸਾਵਾ,
ਸਿੰਘ ਮਸੰਦ ਤੂੰ ਇਹੋ ਜਿਹਾ ਲਾਲਚ ਮੈਨੂੰ ਦਿੱਤਾ, ਇਹੋ ਜਿਹਾ ਲੋਭ ਮੈਨੂੰ ਕਰਾਇਆ, ਮੈਨੂੰ ਇਹੋ ਜਿਹਾ ਲੋਭੀ ਬਣਾਇਆ ਕਿ ਜਿਹੜਾ ਮੇਰਾ ਪਹਿਲਾਂ ਸੁਜਸ ਸੀ ਵਡਿਆਈ ਸੀ, ਮੇਰਾ ਸਾਰਾ ਸੁਜਸ ਤੂੰ ਨਾਸ ਕਰ ਦਿੱਤਾ, ਮੇਰੀ ਸਾਰੀ ਵਡਿਆਈ ਨੂੰ ਤੂੰ ਦਗਦ ਕਰਕੇ ਰੱਖ ਦਿੱਤਾ, ਨਾਸ ਕਰਕੇ ਰੱਖ ਦਿੱਤਾ।
ਅਬ ਤੂੰ ਵਸਤ ਸੰਭਾਰਨ ਕਰੀਏ,
ਹੁਣ ਤੂੰ ਜਿਹੜੀਆਂ ਵਸਤੂਆਂ ਨੇ ਉਹ ਸੰਭਾਲ ਆਪਣੀਆਂ, ਜਿਹੜੀਆਂ ਆਪਣੀਆਂ ਵਸਤੂਆਂ ਜਿੰਨਾ ਸਾਜੋ ਸਮਾਨ ਅੱਜ ਰਾਤੀ ਸੰਭਾਲ ਲਵੋ, ਅੱਜ ਹੀ ਇਕੱਠਾ ਕਰ ਲਵੋ।
ਰਹੀ ਗਈ ਕੀ ਸੋ ਜੀ ਦਰੀਆ,
ਇਹ ਵੀ ਵੇਖੋ ਵੀ ਕਿਹੜੀ ਵਸਤੂ ਆਈ ਤੇ ਕਿਹੜੀ ਨਹੀਂ ਆਈ, ਸਾਰੀਆਂ ਚੀਜ਼ਾਂ ਗਿਣ ਗਿਣ ਕੇ ਰੱਖ ਲਓ, ਵੇਖ ਲੋ ਵੀ ਕੋਈ ਚੀਜ਼ ਐਸੀ ਤਾਂ ਨਹੀਂ ਜਿਹੜੀ ਆਪਣੇ ਕੋਲ ਡੇਰੇ ਚ ਵਾਪਸ ਨਾ ਆਈ ਹੋਵੇ।
ਸਭ ਕੋ ਭਾਰ ਲਿਓ ਮੰਗਵਾਏ,
ਜਿੰਨੀਆਂ ਵਸਤੂਆਂ ਨੇ ਜਿੰਨਾ ਸਾਜੋ ਸਮਾਨ ਹੈ ਇਹਨਾਂ ਸਾਰੇ ਸਾਜੋ ਸਮਾਨ ਦਾ ਭਾਰ ਬੰਨ ਲਓ, ਪੰਡਾ ਬੰਨ ਲਓ ਤੇ ਰਾਤੋ ਰਾਤ ਇੱਥੋਂ ਨਿਕਲਣ ਦੀਆਂ ਤਿਆਰੀਆਂ ਕਰ ਲਓ, ਦਿਨ ਚੜੇ ਤੋਂ ਪਹਿਲਾਂ ਇੱਥੋਂ ਜਾਵਾਂਗੇ।
ਡੇਰਾ ਤਿਆਰ ਕਰੋ ਸਮੁਦਾਏ,
ਆਪਣਾ ਡੇਰਾ ਤਿਆਰ ਕਰੋ ਜਿੰਨਾ ਛੇਤੀ ਹੋ ਸਕੇ, ਆਪਣਾ ਡੇਰਾ ਤਿਆਰ ਕਰੋ, ਸਾਰੀਆਂ ਵਸਤੂਆਂ ਤਿਆਰ ਕਰ ਲਓ।
ਆਪਣੇ ਨਗਰ ਵਿਖੇ ਨਿਚਰੇ ਜੇ ਸਭ ਬਿਧ ਕੀ ਕੀਰਤ ਲੈ,
ਹੁਣ ਆਪਾਂ ਆਪਣੇ ਨਗਰ ਚ ਚੱਲੀਏ, ਆਪਣੇ ਨਗਰ ਚ ਜਾਈਏ, ਜਿੱਥੇ ਆਪਣੇ ਨਗਰ ਵਿਚ ਨਿਤ ਰਹਾਂਗੇ ਤੇ ਸਭ ਪ੍ਰਕਾਰ ਦੀ ਕੀਰਤੀ, ਉਥੇ ਸਭ ਪ੍ਰਕਾਰ ਦਾ ਸੁਜਸ ਹੋਵੇਗਾ, ਉਥੇ ਕਿਸੇ ਨੂੰ ਸਾਡੀ ਬੇਗਤੀ ਦਾ ਨਹੀਂ ਪਤਾ ਹੋਣਾ, ਕਿਉਂਕਿ ਉਹ ਕਰਤਾਰਪੁਰ ਨਗਰ ਦੂਰ ਹੈ, ਉਥੇ ਆਪਣੀ ਵਡਿਆਈ ਵੀ ਹੋਵੇਗੀ, ਸੁਜਸ ਵੀ ਹੋਵੇਗਾ, ਪਰ ਇੱਥੇ ਨੀ ਆਪਾਂ ਰਹਿ ਸਕਦੇ, ਹੁਣ ਇੱਥੇ ਕੀ ਮੂੰਹ ਲੈ ਕੇ ਰਹਾਂਗੇ।
ਰਹਿ ਜੇ ਗ੍ਰਾਮ ਬਕਾਲੇ ਥੌਰਾ,
ਜੇ ਹੁਣ ਇੱਥੇ ਬਕਾਲੇ ਨਗਰ ਦੇ ਵਿਚ ਰਹਾਂਗੇ, ਇਸ ਬਕਾਲੇ ਨਗਰ ਦੇ ਵਿਚ ਨਿਵਾਸ ਕਰਾਂਗੇ।
ਸਰਬ ਸ਼ਰੀਕਨ ਮੈਂ ਬਾਰੋ ਰਾ,
ਤੇ ਸਾਰੇ ਸ਼ਰੀਕਾਂ ਵਿਚ ਰੌਲਾ ਪਿਆ ਹੋਇਆ, ਸਾਰੇ ਗੱਲਾਂ ਕਰ ਰਹੇ ਨੇ ਮੂੰਹ ਜੋੜ ਜੋੜ ਕੇ, ਹੁਣ ਤਾਂ ਪਿੱਛੋਂ ਕਰਦੇ ਨੇ, ਫਿਰ ਸਾਹਮਣੇ ਆ ਕੇ ਕਰਨਗੇ, ਮੇਰੇ ਮੂੰਹ ਤੇ ਆ ਕੇ ਕਰਿਆ ਕਰਨਗੇ।
ਚਾਹਨ ਆਏ ਅਦਕ ਬਡਾਈ, ਭਈ ਪ੍ਰਥਮ ਹੀ ਤੇ ਲਗਤਾਏ।
ਇੱਥੇ ਆਏ ਤਾਂ ਸੀ ਵਧਕ ਵਡਿਆਈ ਕਰਨ ਵਾਸਤੇ, ਵੱਡੀ ਵਡਿਆਈ ਵਾਸਤੇ, ਪਰ ਜਿਹੜੀ ਪਹਿਲਾਂ ਵੀ ਸੀ ਮੇਰੀ ਵਡਿਆਈ ਉਹ ਵੀ ਜਾਂਦੀ ਰਹੀ। ਆਏ ਤਾਂ ਸੀ ਵੀ ਇੱਥੇ ਇੱਜ਼ਤ ਹੋਵੇਗੀ, ਇੱਥੇ ਮੈਂ ਗੁਰੂ ਬਣਾਂਗਾ ਤੇ ਮੇਰੀ ਵਡਿਆਈ ਹੋਵੇਗੀ, ਪਰ ਇੱਥੇ ਜਿਹੜੀ ਮੇਰੀ ਮਾੜੀ ਮੋਟੀ ਵਡਿਆਈ ਪਹਿਲਾਂ ਸੀ ਉਹ ਵੀ ਜਾਂਦੀ ਰਹੀ ਹੈ, ਉਹ ਵੀ ਸੁਜਸ ਮੇਰਾ ਜਾਂਦਾ ਰਿਹਾ।
ਇਸ ਪ੍ਰਕਾਰ ਤੂੰ ਮਤ ਸੁਣ ਕਰਕੇ,
ਜਿੱਦਾਂ ਧੀਰਮਲ ਨੇ ਆਪਣੇ ਮਸੰਦਾਂ ਨਾਲ ਇਹ ਗੱਲਾਂ ਕੀਤੀਆਂ ਤੇ ਇਹਦਾ ਇਹ ਮਤ ਇਹਦੇ ਮਸੰਦਾਂ ਨੇ
ਸੁਣਿਆ,
ਮਸੰਦਾਂ ਦੀ ਝਾੜ ਕੀਤੀ ਹੈ ਧੀਰਮਲ ਨੇ ਵੀ ਤੁਹਾਡੇ ਕਰਕੇ ਸਭ ਕੁਝ ਹੋਇਆ ਤੇ ਮਸੰਦ ਵੀ ਚੁੱਪ ਕਰ ਗਏ। ਹੁਣ ਪਹਿਲਾਂ ਤਾਂ ਬੜੀਆਂ ਗੱਲਾਂ ਬਣਾ ਬਣਾ ਕੇ ਕਹਿ ਰਹੇ ਸੀ, ਜਦੋਂ ਧੀਰਮਲ ਗਲ ਪਿਆ ਨਾ ਇਹਨਾਂ ਦੇ ਵੀ ਤੁਹਾਡੇ ਕਰਕੇ ਸਾਰਾ ਕੁਝ ਹੋਇਆ ਤੇ ਫਿਰ ਇਹ ਮਸੰਦ ਚੁੱਪ ਕਰ ਗਏ, ਮੌਨ ਧਾਰਨ ਕਰ ਲਿਆ ਇਹਨਾਂ ਨੇ।
ਧੀਰਮਲ ਤੇ ਸੁਣ ਪ੍ਰਿਤ ਸਾਰੇ,
ਮਲ ਦੇ ਜਿੰਨੇ ਨੌਕਰ ਚਾਕਰ ਸੇਵਕ ਸਨ ਉਹਨਾਂ ਸਾਰਿਆਂ ਨੇ ਧੀਰਮਲ ਦੀਆਂ ਗੱਲਾਂ ਸੁਣੀਆਂ।
ਵਸਤ ਸਹਿਤ ਡੇਰੇ ਕੀ ਤਿਆਰੇ,
ਤਿਆਰੀ ਕਰ ਲਈ, ਜਿੰਨੀਆਂ ਵਸਤੂਆਂ ਪਦਾਰਥ ਸੀ ਇਕੱਠੇ ਕਰਕੇ ਜਮ੍ਹਾਂ ਕਰ ਲਏ, ਪੰਡਾਂ ਬੰਨ ਲਈਆਂ, ਗੱਡਿਆਂ ਤੇ ਲੱਦ ਲਿਆ ਸਮਾਨ ਸਾਰਾ।
ਜਾਗ੍ਰਿਤ ਰਹੇ ਨੀਂਦ ਨਹੀਂ ਆਏ,
ਰਹੇ ਸਾਰੀ ਰਾਤ ਨੀਂਦ ਨਹੀਂ ਆਈ ਇਹਨਾਂ ਨੂੰ।
ਬੰਦੇ ਭਾਰਤ ਰੇਕ ਥਾਈ,
ਸਾਰੇ ਭਾਰ ਬੰਨ ਬੰਨ ਕੇ ਇੱਕ ਥਾਂ ਤੇ ਇਕੱਠੇ ਕਰਕੇ ਰੱਖ ਲਏ, ਕੱਲੀ ਕੱਲੀ ਵਸਤੂ ਸੰਭਾਲਦੇ ਨੇ ਵੀ ਕੋਈ ਚੀਜ਼ ਇੱਥੇ ਰਹਿ ਨਾ ਜਾਵੇ, ਇਹ ਵੀ ਵੇਖਦੇ ਨੇ ਵੀ ਕੋਈ ਚੀਜ਼ ਐਸੀ ਤਾਂ ਨਹੀਂ ਜਿਹੜੀ ਉਧਰੋਂ ਵਾਪਸ ਨਾ ਆਈ ਹੋਵੇ ਮੱਖਣ ਸ਼ਾਹ ਕੋਲੋਂ। ਏਦਾਂ ਸਾਰਾ ਸਮਾਨ ਸਾਰੀ ਰਾਤ ਜਾਗ ਕੇ ਸੰਭਾਲਦੇ ਰਹੇ।
ਮੱਖਣ ਕੇ ਨਰ ਦੇ ਜਾਏ, ਲੀਲੇ ਭਾਰ ਸਕਲ ਬੰਦਵਾਏ।
ਮੱਖਣ ਸ਼ਾਹ ਦੇ ਜਿਹੜੇ ਬੰਦੇ ਸੀ ਉਹ ਸਮਾਨ ਵਾਪਸ ਮੋੜ ਮੋੜ ਕੇ ਜਾਂਦੇ ਨੇ, ਦੁਬਾਰਾ ਆਉਂਦੇ ਨੇ ਤਾਂ ਰੱਖ ਜਾਂਦੇ ਨੇ, ਫੇਰ ਆਉਂਦੇ ਨੇ ਫੇਰ ਰੱਖ ਜਾਂਦੇ ਨੇ, ਇਹ ਲੈ ਕੇ ਰੱਖੀ ਜਾਂਦੇ ਨੇ। ਮੱਖਣ ਸ਼ਾਹ ਦੇ ਬੰਦੇ ਜਿਹੜੇ ਨੇ ਉਹ ਸਮਾਨ ਦੇ ਕੇ ਜਾ ਰਹੇ ਨੇ।
ਅਰਧ ਰਾਤੀ ਲੋ ਲੋ ਰਾ ਰਹੇ ਹੋ,
ਅੱਧੀ ਰਾਤ ਤੱਕ ਇੱਦਾਂ ਸ਼ੋਰ ਸ਼ਰਾਬਾ ਮਚਿਆ ਰਿਹਾ, ਅੱਧੀ ਰਾਤ ਤੱਕ ਰੌਲਾ ਪੈਂਦਾ ਰਿਹਾ, ਸਮਾਨ ਦਾ ਦੇਣ ਲੈਣ ਜਿਹੜਾ ਸੀ ਉਹ ਅੱਧੀ ਰਾਤ ਤੱਕ ਹੁੰਦਾ ਰਿਹਾ।
ਟਿਕ ਰਹੇ ਥਾਨ ਨਿਜ ਲਏ,
ਉੜ ਕੇ ਸਾਰੇ ਆਪਣੀਆਂ ਆਪਣੀਆਂ ਜਗ੍ਹਾਵਾਂ ਤੇ ਟਿਕ ਗਏ, ਜਦੋਂ ਸਾਰਾ ਸਮਾਨ ਉਹਨਾਂ ਦੇ ਡੇਰੇ ਪਹੁੰਚਾ ਦਿੱਤਾ ਤੇ ਫਿਰ ਸਾਰੇ ਆਪੋ ਆਪਣੀ ਜਗ੍ਹਾ ਤੇ ਜਿੱਥੇ ਜਿੱਥੇ ਕਿਸੇ ਦਾ ਨਿਵਾਸ ਸੀ ਸਾਰੇ ਆਪੋ ਆਪਣੀਆਂ ਥਾਵਾਂ ਤੇ ਟਿਕ ਗਏ।
ਮੱਖਣ ਆਪਣੇ ਜਨ ਸਭ ਲੀਨੇ,
ਇਧਰ ਮੱਖਣ ਸ਼ਾਹ ਨੇ ਵੀ ਆਪਣੇ ਬੰਦਿਆਂ ਨੂੰ ਨਾਲ ਲਿਆ, ਜਿਹੜੇ ਦੇ ਸਿਪਾਹੀ ਸਨ ਉਹਨਾਂ ਸਾਰਿਆਂ ਨੂੰ ਆਪਣੇ ਨਾਲ ਲਿਆ।
ਸਿਵਰ ਜਾਏ ਸੇ ਜਾ ਸੁਖ ਭੀਨੇ,
ਆਪਣੇ ਡੇਰੇ ਚਲਾ ਗਿਆ ਤੇ ਆਪਣੇ ਡੇਰੇ ਜਾ ਕੇ ਜਿੱਥੇ ਨੇ ਆਸਣ ਲਾਇਆ ਜਾ ਕੇ ਆਪਣੀ ਸੇਜਾ ਤੇ ਸੁਖ ਲਿਆ।
ਨਿਜ ਗੁਰ ਤੋਂ ਬਦਲਾ ਲੈ ਗਏ, ਤੌਰ ਦੇ ਮੈਂ ਅਤ ਪਤ ਪਇਓ।
ਮੱਖਣ ਸ਼ਾਹ ਨੇ ਆਪਣੇ ਗੁਰੂ ਦੀ ਹੋਈ ਬੇਅਦਬੀ ਦਾ ਬਦਲਾ ਲੈ ਲਿਆ ਧੀਰਮਲ ਕੋਲੋਂ, ਜੋ ਸਿੱਖੀ ਦਾ ਕਰਤੱਵ ਹੈ ਸਿੱਖ ਦਾ। ਜੇ ਗੁਰੂ ਦੀ ਬੇਅਦਬੀ ਹੋਵੇ ਤੇ ਜਿਹੜਾ ਗੁਰੂ ਕੀ ਬੇਅਦਬੀ ਕਰਦਾ ਸਿੱਖ ਉਹਦੇ ਕੋਲੋਂ ਬਦਲਾ ਲੈ ਲੈਂਦਾ, ਇਹ ਸਿੱਖ ਦਾ ਸੁਭਾਅ ਹੈ, ਮੁੱਢ ਤੋਂ ਬਣਿਆ। ਮੱਖਣ ਸ਼ਾਹ ਨੇ ਬਦਲਾ ਤਾਂ ਲੈ ਲਿਆ ਪਰ ਮਨ ਵਿਚ ਅਟਪਟੀ ਜੀ ਉਹਦੇ ਬਣੀ ਹੋਈ ਹੈ ਵੀ ਗੱਲ ਪੂਰੀ ਨਹੀਂ ਬਣੀ।
ਗੁਰ ਸੁਸ਼ੀਲਤਾ ਅਧਿਕ ਵਿਚਾਰਤ,
ਮਨ ਵਿਚ ਅਟਪਟੀ ਲੱਗੀ ਹੋਈ ਹੈ ਕਿ ਸਤਿਗੁਰੂ ਜੀ ਬਹੁਤੇ ਜ਼ਿਆਦਾ ਸੁਸ਼ੀਲ ਸੁਭਾਅ ਵਾਲੇ ਨੇ, ਬਹੁਤਾ ਜ਼ਿਆਦਾ ਸਤਿਗੁਰਾਂ ਦਾ ਸੁਸ਼ੀਲ ਤੇ ਠੰਡਾ ਸੁਭਾਅ ਹੈ।
ਅਪਰ ਕੌਣ ਇਨ ਛਿਮਾ ਸੁਧਾਰਤ,
ਇਹ ਕਿਤੇ ਗੁਰੂ ਸਾਹਿਬ ਤੋਂ ਬਿਨਾਂ ਕੋਈ ਹੋਰ ਹੁੰਦਾ ਤੇ ਕਿਸੇ ਹੋਰ ਨੇ ਇੰਨੀ ਖਿਮਾ ਨਹੀਂ ਸੀ ਕਰਨੀ ਜਿੰਨੀ ਖਿਮਾ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤੀ ਹੈ, ਕੋਈ ਹੋਰ ਹੁੰਦਾ ਤੇ ਇੰਨੀ ਖਿਮਾ ਕਿਸੇ ਨੇ ਨਹੀਂ ਸੀ ਕਰਨੀ।
ਤਿੰਨੋ ਤੀਨ ਦਿਰਗੇ ਅਪਰਾਧੋ, ਇਹ ਕੈਸੇ ਬਰਤੈ ਬਦ ਸਾਧੂ,
ਉਹਨਾਂ ਨੇ ਕਿੱਡਾ ਵੱਡਾ ਅਪਰਾਧ ਕੀਤਾ, ਕਿੱਡਾ ਵੱਡਾ ਗੁਨਾਹ ਕੀਤਾ ਵੀ ਜਿਹੜਾ ਬਖਸ਼ਿਆ ਨਹੀਂ ਜਾ ਸਕਦਾ, ਪਰ ਇਹ ਵੇਖੋ ਕਿਵੇਂ ਸਾਧੂਆਂ ਵਾਂਗਰ ਵਰਤ ਰਹੇ ਨੇ। ਸ਼ਾਇਦ ਸਾਧੂ ਨੂੰ ਵੀ ਗੁੱਸਾ ਆ ਜਾਂਦਾ ਹੋਵੇ, ਪਰ ਇਹ ਤਾਂ ਸਾਧੂਆਂ ਦੇ ਵੀ ਮਹਾਨ ਸਾਧੂ ਨੇ ਕਿ ਉਹਨਾਂ ਦੇ ਏਡੇ ਵੱਡੇ ਕੀਤੇ ਅਪਰਾਧ ਨੂੰ ਵੀ ਇਹਨਾਂ ਨੇ ਨਜ਼ਰ ਅੰਦਾਜ਼ ਕਰ ਦਿੱਤਾ।
ਨਿਜ ਧਨ ਵਸਤੂ ਤਿਸ ਕੀ ਦਈ,
ਆਪਣਾ ਧਨ ਵੀ ਦੇ ਦਿੱਤਾ ਮੋੜ ਕੇ ਉਹਨੂੰ, ਉਹਦੀਆਂ ਵਸਤੂਆਂ ਤਾਂ ਉਹਨੂੰ ਦਿੱਤੀਆਂ ਹੀ ਨੇ ਜਿਹੜੀ ਇਨ੍ਹਾਂ ਦੀ ਆਪਣੀ ਮਾਇਆ ਸੀ ਜਿਹਦੇ ਤੇ ਇਨ੍ਹਾਂ ਦਾ ਹੱਕ ਸੀ ਉਹ ਵੀ ਦੇ ਦਿੱਤਾ।
ਨਹੀਂ ਵਿਕਿਰਤਾ ਬੁੱਧ ਕੀ ਭਏ,
ਕਹਿੰਦੇ ਫਿਰ ਵੀ ਮਨ ਦੇ ਵਿੱਚ ਇਨ੍ਹਾਂ ਦੇ ਵਿਕਿਰਤਾ ਨਹੀਂ ਆਈ, ਟੇਢਾਪਨ ਨਹੀਂ ਆਇਆ।
ਧੀਰਜ ਉਰ ਮੈਂ ਰਹਿ ਇੱਕ ਸਾਰਾ।
ਵੇਖੋ ਗੁਰੂ ਤੇਗ ਬਹਾਦਰ ਸਾਹਿਬ ਕਿੱਡੇ ਵੱਡੇ ਧੀਰਜੀ ਨੇ, ਏਡਾ ਵੱਡਾ ਮਹਾਨ ਧੀਰਜ ਕਿ ਸਦਾ ਇੱਕ ਸਾਰ ਇੱਕ ਸਮ ਬਿਰਤੀ ਰੱਖਣ ਵਾਲੇ ਹਨ।
ਨਹੀਂ ਕੋਈ ਅਪਰਾਧ ਵਿਚਾਰਾ।
ਵੇਖੋ ਕਿੰਨੀ ਸਮ ਬਿਰਤੀ ਹੈ ਨਾਮੇ ਪਾਤਸ਼ਾਹ ਦੀ, ਕਿੰਨੀ ਨਿਰਵੈਰ ਬਿਰਤੀ ਹੈ ਕਿ ਆਪਣੇ ਮਨ ਦੇ ਵਿੱਚ ਮੱਖਣ ਧੀਰਮਲ ਪ੍ਰਤੀ ਕੋਈ ਵੈਰ ਨਹੀਂ ਰੱਖਿਆ ਔਰ ਨਾ ਹੀ ਉਹਦੇ ਨਾਲ ਕਿਸੇ ਪ੍ਰਕਾਰ ਦਾ ਵੈਰ ਵਿਚਾਰਿਆ। ਇਹੋ ਜੇ ਮਹਾਨ ਦਿਆਲੂ ਕਿਰਪਾਲੂ ਨੇ ਨੌਵੇਂ ਪਾਤਸ਼ਾਹ
ਇਤਿਹਾਸਕ ਗੁਣ ਸਹਿਤ ਵਿਵੇਕਾ,
ਮੱਖਣ ਸ਼ਾਹ ਨਾਲੇ ਆਪਣੇ ਮੰਜੇ ਤੇ ਪਿਆ ਹੋਇਆ ਨਾਲੇ ਏਦਾਂ ਦੀਆਂ ਵਿਚਾਰਾਂ ਕਰ ਰਿਹਾ, ਵਿਵੇਕ ਦੇ ਨਾਲ ਏਦਾਂ ਦੀਆਂ ਵਿਚਾਰਾਂ ਕਰ ਰਿਹਾ।
ਮੱਖਣ ਚਿਤਵਤ ਹਿਰਦੇ ਅਨੇਕ,
ਕਈ ਤਰ੍ਹਾਂ ਦੀਆਂ ਸੋਚਾਂ ਸੋਚਦਾ ਵੀ ਸੁਣਿਆ ਸੀ ਵੀ ਛਿਮਾ ਕਰੀਦੀ ਹੈ ਪਰ ਅੱਜ ਵੇਖਿਆ ਵੀ ਛਿਮਾ ਕਿਵੇਂ ਕਰੀਦੀ ਹੈ। ਸੁਣਿਆ ਸੀ ਵੀ ਛਿਮਾ ਕਰ ਦੇਣਾ ਚਾਹੀਦਾ ਅਪਰਾਧੀ ਨੂੰ ਪਰ ਅੱਜ ਏਡਾ ਵੱਡਾ ਅਪਰਾਧੀ ਉਹਨੂੰ ਛਿਮਾ ਕਰ ਦੇਣਾ ਅੱਜ ਅੱਖਾਂ ਨਾਲ ਵੇਖ ਲਿਆ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਗੁਣ ਮੈਂ ਆਪਣੇ ਨੇਤਰੀ ਵੇਖ ਲਿਆ।
ਭਈ ਨੀਂਦ ਵਸ ਮੁੰਦਰਤ ਨੈਣ, ਨਿਜ ਕਰ ਪੌਦੇ ਗੁਰ ਸੁਖ ਦੈਨ।
ਮਨ ਚ ਸੋਚਦਾ ਸੋਚਦਾ ਨੀਂਦ ਵਸ ਹੋ ਗਿਆ, ਮਨ ਚ ਗੁਰੂ ਸਾਹਿਬ ਦੀ ਵਡਿਆਈ ਨੂੰ ਚਿਤਵਦਾ ਚਿਤਵਦਾ ਇਹਨੇ ਨੇਤਰ ਬੰਦ ਕੀਤੇ। ਮੱਖਣ ਸ਼ਾਹ ਅੱਧੀ ਰਾਤ ਬੀਤ ਚੁੱਕੀ ਸੀ, ਇਹਨੂੰ ਨੀਂਦ ਆ ਗਈ ਤੇ ਬੜੇ ਸੁਖ ਚੈਨ ਨਾਲ ਆਪਣੇ ਡੇਰੇ ਤੇ ਸੁੱਤਾ ਹੈ।
ਅੱਧੀ ਰਾਤ ਢਰੀ ਜਬ ਆਏ,
ਜਦੋਂ ਅੱਧੀ ਰਾਤ ਢਲ ਗਈ,
ਲੋਕ ਗੇਟ ਇੱਕ ਨਿਜ ਨਿਜ ਥਾਏ,
ਸਾਰੇ ਲੋਕ ਆਪੋ ਆਪਣੀਆਂ ਥਾਵਾਂ ਤੇ, ਜਿੱਥੋਂ ਜਿੱਥੋਂ ਕੋਈ ਆਇਆ ਸੀ ਰੋਲਾ ਪਿਆ ਸੀ, ਪਹਿਲਾਂ ਲੋਕ ਬਾਹਰ ਨਿਕਲੇ ਹੋਏ, ਜਦੋਂ ਅੱਧੀ ਰਾਤ ਢਲ ਗਈ ਸਾਰੇ ਆਪੋ ਆਪਣੀਆਂ ਥਾਵਾਂ ਤੇ, ਜਿੱਥੋਂ ਜਿੱਥੋਂ ਕੋਈ ਆਇਆ ਸੀ ਚਲੇ ਗਏ।
ਅਪਰ ਮਸੰਦ ਅਪਰ ਮੁਖੀ ਮਾਨਵ,
ਜਿੰਨੇ ਮਸੰਦ ਸਨ ਤੇ ਹੋਰ ਮੁਖੀ ਮਾਨਵ ਸਨ,
ਧੀਰ ਮਲ ਕੋ ਕੀਨ ਬਖਾਨਵ,
ਜਿਹੜੇ ਉਹ ਮਸੰਦ ਸੀ ਧੀਰ ਮਲ ਦੇ, ਉਹ ਧੀਰ ਮਲ ਨੂੰ ਕਹਿਣ ਲੱਗੇ। ਪਹਿਲਾਂ ਉਨ੍ਹਾਂ ਨੇ ਕੱਲੀ ਕੱਲੀ ਵਸਤੂ ਸੰਭਾਲੀ, ਇੱਕ ਇੱਕ ਚੀਜ਼ ਸੰਭਾਲ ਕੇ ਰੱਖੀ ਤੇ ਫਿਰ ਵੇਖਦੇ ਨੇ ਵੀ ਕਿਹੜੀ ਚੀਜ਼ ਨਹੀਂ ਆਈ, ਚੰਗੀ ਤਰ੍ਹਾਂ ਧਿਆਨ ਨਾਲ ਵੇਖੋ ਤੇ ਵੇਖਣ ਤੋਂ ਬਾਅਦ ਫਿਰ ਉਹ ਮਸੰਦ ਬੋਲੇ ਧੀਰ ਮਲ ਨੂੰ ਕਹਿਣ ਲੱਗੇ,
ਆਪਣੀ ਵਾਸੇ ਅਖਿਲ ਹੀ ਆਏ,
ਕਹਿਣ ਲੱਗੇ ਬਾਬਾ ਧੀਰ ਮਲ ਜੀ ਆਪਣੀਆਂ ਸਾਰੀਆਂ ਵਸਤੂਆਂ ਆ ਗਈਆਂ ਨੇ,
ਆਇਓ ਸੰਗ ਦਰਬ ਸਮਦਾਈ,
ਜਿਹੜਾ ਪੈਸਾ ਸੀ ਉਹ ਵੀ ਆ ਗਿਆ, ਰੁਪਈਏ ਵੀ ਆ ਗਏ ਨੇ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾ ਸੋਨੇ ਦੀਨ ਰਾਖਿਓ ਤਾਂ,
ਅਸਲ ਵਿੱਚ ਜਿਹਦੇ ਕਰਕੇ ਤੇਰੀ ਵਡਿਆਈ ਹੈ, ਜਿਹੜੀ ਅਮੋਲਕ ਵਸਤੂ ਹੈ ਤੇਰੇ ਕੋਲ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉਹ ਨਹੀਂ ਵਾਪਸ ਆਇਆ। ਬਾਕੀ ਕਿਉਂਕਿ ਉਹ ਮੱਖਣ ਸ਼ਾਹ ਨੇ ਰੱਖ ਲਿਆ ਸੀ ਮਾਤਾ ਨਾਨਕੀ ਨਾਲ ਵਿਚਾਰ ਕਰਕੇ, ਕਹਿੰਦੇ ਬਾਕੀ ਤਾਂ ਸਾਰਾ ਸਮਾਨ ਆ ਗਿਆ, ਸਾਰੀਆਂ ਵਸਤੂਆਂ ਆ ਗਈਆਂ ਨੇ, ਕੱਲੀ ਕੱਲੀ ਚੀਜ਼ ਆ ਗਈ ਹੈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਮਹਾਨ ਸਰੂਪ ਹੈ ਉਹ ਨਹੀਂ ਆਇਆ, ਉਹ ਉਨ੍ਹਾਂ ਨੇ ਆਪਣੇ ਕੋਲ ਰੱਖ ਲਿਆ।
ਜਿਸ ਕੇ ਸਮ ਦੂਸਰ ਕੋ ਨਾਈ,
ਉਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਐਸਾ ਸਰੂਪ ਹੈ ਕਿ ਉਸ ਦੇ ਸਮਾਨ ਕੋਈ ਦੂਸਰਾ ਸਰੂਪ ਨਹੀਂ ਹੈ।
ਵਸਤੀ ਅਮੋਲਕ ਤੁਮਰੇ ਪਾਏ,
ਬੜੀ ਅਮੋਲਕ ਵਸਤੂ ਹੈ ਤੇਰੇ ਕੋਲ, ਤੇਰੇ ਕੋਲ ਲੋਕ ਉਚੇਚੇ ਤੌਰ ਤੇ ਉਸੇ ਸਰੂਪ ਦੇ ਦਰਸ਼ਨ ਕਰਨ ਵਾਸਤੇ ਚੱਲ ਕੇ ਆਉਂਦੇ ਨੇ।
ਇਸ ਕੋ ਤਜਨ ਮੈਂ ਮਨ ਆਏ,
ਏਡੀ ਵੱਡੀ ਕੀਮਤੀ ਚੀਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਹ ਪਾਵਨ ਸਰੂਪ ਤੈਨੂੰ ਛੱਡ ਦੇਣਾ, ਉਨ੍ਹਾਂ ਨੂੰ ਛੱਡ ਦੇਣਾ ਇਹ ਯੋਗ ਨਹੀਂ ਹੈ ਕਿ ਤੂੰ ਇੰਨਾ ਵੱਡਾ ਮਹਾਨ ਸਰੂਪ ਤਿਆਗ ਦੇਵੇਂ।
ਉਹ ਵੱਡਿਆਂ ਕੇ ਹੱਥ ਨਕਾਏ,
ਤੇਰੇ ਵੱਡਿਆਂ ਦੇ ਹੱਥ ਦਾ ਹੈ, ਤੇਰੇ ਬਜੁਰਗਾਂ ਦੇ ਹੱਥ ਦਾ ਹੈ। ਗੁਰੂ ਅਰਜਨ ਦੇਵ ਸਾਹਿਬ ਨੇ ਭਾਈ ਗੁਰਦਾਸ ਜੀ ਪਾਸੋਂ ਲਿਖਵਾਇਆ ਸੀ,
ਸੰਗਤ ਸਗਰੀ ਜੇ ਬਦ ਮੰਨੈ,
ਬਹੁਤ ਸਾਰੀ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਸ ਸਰੂਪ ਨੂੰ ਮੰਨਦੀ ਹੈ। ਇਹ ਉਹ ਸਰੂਪ ਹੈ ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਭ ਤੋਂ ਪਹਿਲੀ ਵੇਰੀ ਪ੍ਰਕਾਸ਼ ਕੀਤਾ ਗਿਆ। ਇਹੋ ਜਿਹਾ ਮਹਾਨ ਸਰੂਪ ਹੈ ਹੇ ਬਾਬਾ ਧੀਰ ਮਲ ਜੀ, ਉਹ ਕੀਮਤੀ ਵਸਤੂ ਸ਼ੈ ਜਿਹਦੇ ਦਰਸ਼ਨ ਕਰਨ ਵਾਸਤੇ ਦੂਰੋਂ ਤਰੇਡਿਓ ਸਾਰੀ ਸੰਗਤ ਆਉਂਦੀ ਹੈ।
ਦਰਸ਼ਨ ਕਰੈ ਕਿਰਤਾਰਥ ਜਾਮੈ,
ਔਰ ਦਰਸ਼ਨ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੋਕ ਆਪਣੇ ਆਪ ਨੂੰ ਕਿਰਤਾਰਥ ਸਮਝਦੇ ਨੇ, ਆਪਣੇ ਆਪ ਨੂੰ ਸਫਲਾ ਸਮਝਦੇ ਨੇ।
ਜਿਉ ਕਿਉ ਦੇਵੈ ਤੇ ਅਨਵਾਵੋ, ਤਿਸ ਬਹੀਨ ਕਿਮ ਘਰ ਕੋ ਜਾਵੋ।
ਹੁਣ ਜਿਵੇਂ ਕਿਵੇਂ ਕਰ ਧੀਰ ਮੱਲ, ਉਹਦੇ ਬਿਨਾਂ ਤੇ ਤੈਨੂੰ ਕਿਸੇ ਨੇ ਪੁੱਛਣਾ ਵੀ ਕੋਈ ਨੀ। ਜੇ ਤੂੰ ਆਖੇ ਵੀ ਮੇਰੀ ਪੂਜਾ ਹੋਣੀ ਹੈ ਕਰਤਾਰਪੁਰ ਚ, ਕਿਸੇ ਨੀ ਪੁੱਛਣਾ ਤੈਨੂੰ ਉਹਦੇ ਬਿਨਾਂ। ਇਸ ਕਰਕੇ ਜਿਵੇਂ ਕਿਵੇਂ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੰਗਾਵੋ, ਉਹਦੇ ਤੋਂ ਬਿਨਾਂ ਤੂੰ ਆਪਣੇ ਘਰ ਕਿਵੇਂ ਜਾਏਗਾ ਕਰਤਾਰਪੁਰ? ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਆਪਣੇ ਘਰ ਕਿਵੇਂ ਮੁੜੇਗਾ?
ਵਸ ਹੱਥ ਨਹੀਂ ਆਵੇ,
ਇਹੋ ਜੀ ਕੀਮਤੀ ਵਸਤੂ ਮੁੜ ਕੇ ਤੇਰੇ ਹੱਥ ਨਹੀਂ ਆਉਣੀ।
ਲਗਿਆਨ ਵਿਖੇ ਮਹੱਤਤਾ ਪਾਵੇ,
ਕਿਉਂਕਿ ਉਹ ਸਾਰਿਆਂ ਵਿਚ ਮਹੱਤਤਾ ਪਾਉਂਦਾ ਸ੍ਰੀ ਗੁਰੂ ਗ੍ਰੰਥ ਸਾਹਿਬ। ਉਹ ਇਤਨਾ ਮਹੱਤਵਪੂਰਨ ਹੈ, ਉਹ ਤੁਹਾਡੇ ਬਜੁਰਗਾਂ ਦੇ ਹੱਥਾਂ ਦਾ ਲਿਖਿਆ ਹੋਇਆ ਸਰੂਪ ਹੈ ਤੇ ਉਹਦੀ ਬੜੀ ਵੱਡੀ ਭਾਰੀ ਮਹੱਤਤਾ ਹੈ।
ਸੁਣ ਕੇ ਧੀਰ ਮੱਲ ਅਨੁਖਾਇਓ, ਮਮ ਘਰ ਤੇ ਤੁਮਨੇ ਸੋ ਗਵਾਇਓ।
ਸੁਣ ਕੇ ਧੀਰ ਮੱਲ ਬੜਾ ਅਣਖ ਵਿਚ ਆਇਆ, ਗੁੱਸੇ ਚ ਆਇਆ, ਮਸੰਦਾ ਨੂੰ ਡਾਂਟਣ ਲੱਗਾ। ਕਹਿੰਦਾ ਸਭ ਤੁਹਾਡੇ ਕਰਕੇ ਹੋਇਆ, ਏਡੀ ਵੱਡੀ ਕੀਮਤੀ ਚੀਜ਼ ਆਹ ਪਦਾਰਥ ਮੈਂ ਕੀ ਕਰਨੇ ਨੇ, ਇਹ ਤਾਂ ਫੇਰ ਆ ਜਾਣਗੇ। ਪਰ ਜਿਹੜਾ ਬੜਾ ਵੱਡਾ ਅਮੋਲਕ ਖਜ਼ਾਨਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦਾ, ਉਹ ਤੁਸੀਂ ਮੇਰੇ ਘਰ ਚੋਂ ਗਵਾ ਦਿੱਤਾ ਹੈ, ਉਹ ਤੁਸੀਂ ਮੇਰੇ ਹੱਥੋਂ ਗਵਾ ਦਿੱਤਾ ਹੈ।
ਮਮ ਘਰ ਕਿਮ ਆਵੇ ਜੋ ਗਏ ਹੋ,
ਸਰੂਪ ਜਿਹੜਾ ਮੇਰੇ ਘਰੋਂ ਚਲਾ ਗਿਆ ਗੁਰੂ ਤੇਗ ਬਹਾਦਰ ਦੇ ਘਰ, ਹੁਣ ਉਹ ਵਾਪਸ ਮੇਰੇ ਘਰ ਚ ਕਿਵੇਂ ਆਵੇਗਾ?
ਰਿਪ ਬਲਵਾਨ ਪਾਸ ਜੇ ਥੀਓ,
ਹੁਣ ਉਹ ਸਰੂਪ ਮੇਰੇ ਦੁਸ਼ਮਣ ਦੇ ਕੋਲ ਹੈ ਤੇ ਮੇਰਾ ਦੁਸ਼ਮਣ ਬੜਾ ਤਾਕਤਵਰ ਹੈ, ਮੱਖਣ ਸ਼ਾਹ ਬੜਾ ਬਲਵਾਨ ਹੈ। ਜੇ ਕਮਜ਼ੋਰ ਹੁੰਦਾ ਤੇ ਮੈਂ ਖੋਹ ਕੇ ਵੀ ਲੈ ਆਉਂਦਾ, ਪਰ ਮੇਰਾ ਉਹ ਦੁਸ਼ਮਣ ਬੜਾ ਬਲਵਾਨ ਬਲੀ ਹੈ, ਉਹਦੇ ਕੋਲੋਂ ਮੈਂ ਹੁਣ ਉਹ ਸਰੂਪ ਵਾਪਸ ਕਿਵੇਂ ਲਵਾਂ?
ਲੜਬੇ ਤੇ ਹਮ ਹੱਥ ਨਾ ਆਵੇ, ਜਾਚਨ ਤਿੰਨ ਤੇ ਕਿਵ ਬਲੇ ਆਵੇ।
ਜੇ ਮੈਂ ਲੜਦਾ ਤੇ ਲੜਿਆ ਉਹ ਸਰੂਪ ਮੇਰੇ ਹੱਥ ਨਹੀਂ ਆਉਣਾ, ਤੇ ਜੇ ਮੰਗਦਾ ਤੇ ਮੰਗਾਂ ਕਿਹੜਾ ਮੂੰਹ ਲੈ ਕੇ, ਮੰਗਣ ਕਿਵੇਂ ਜਾਵਾਂ ਉਹਨਾਂ ਦੇ ਡੇਰੇ ਤੇ? ਇਹਨੂੰ ਮੰਗਣ ਵਾਸਤੇ ਭੇਜਾਂ, ਅੱਗੇ ਮਸਾ ਤਾਂ ਜਾਨ ਬਚੀ ਆ, ਖਬਰੇ ਉਹ ਕੀ ਕਰ ਦੇਣ। ਕਹਿੰਦੇ ਮੰਗ ਮੈਂ ਸਕਦਾ ਨੀ, ਖੋ ਮੈਂ ਸਕਦਾ ਨੀ ਲੜ ਕੇ ਉਹਨਾਂ ਨਾਲ।
ਮਰਨ ਮਰਨ ਬੇਰ ਪਰ ਗਏ,
ਹੁਣ ਤਾਂ ਉਹਨਾਂ ਨਾਲ ਮਰਨ ਮਰਾਣ ਦਾ ਵੈਰ ਪੈ ਚੁੱਕਾ। ਮੰਗ ਤਾਂ ਲੈਂਦਾ ਜੇ ਮੇਰੀ ਉਹਨਾਂ ਨਾਲ ਮਿੱਤਰਤਾ ਹੁੰਦੀ, ਪਰ ਹੁਣ ਤਾਂ ਉਹਨਾਂ ਨਾਲ ਮਰਨ ਮਰਾਣ ਤੱਕ ਦੀ ਦੁਸ਼ਮਣੀ ਮੇਰੀ ਪੈ ਚੁੱਕੀ ਹੈ।
ਤੁਮਰੇ ਪ੍ਰੇਰੇ ਮੈਂ ਕਰ ਲਿਓ,
ਸਭ ਸਿੰਘੇ ਮਸੰਦ ਤੇਰੀ ਖੋਟੀ ਮਤ ਕਰਕੇ ਹੋਇਆ, ਤੇਰੇ ਕਰਕੇ ਤੇਰੇ ਪ੍ਰੇਰਨ ਕਰਕੇ ਮੈਂ ਇਹ ਸਾਰਾ ਕੁਝ ਕਰ ਬੈਠਾ।
ਆਏ ਸ੍ਰੀ ਗੁਰੂ ਗ੍ਰੰਥ ਸਾਹਿਬ ਹਮ ਪਾਏ, ਅਸ ਉਪਾਏ ਕੋ ਪਈਅਤ ਨਾਈ।
ਹੁਣ ਉਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੇਰੇ ਕੋਲ ਵਾਪਸ ਆ ਜਾਏ, ਐਸਾ ਉਪਾਅ ਮੈਨੂੰ ਹੁਣ ਕੋਈ ਨਜ਼ਰ ਨਹੀਂ ਆਉਂਦਾ, ਐਸਾ ਉਪਾਅ ਮੈਨੂੰ ਕੋਈ ਦਿਸਦਾ ਨਹੀਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਹ ਪਵਿੱਤਰ ਸਰੂਪ ਮੇਰੇ ਕੋਲ ਵਾਪਸ ਆ ਜਾਵੇ।
ਤੂੰ ਦਰਬ ਕੇ ਸਭ ਕਰ ਆਏ,
ਬਾਕੀ ਤਾਂ ਸਾਰੀਆਂ ਵਸਤੂਆਂ ਪਦਾਰਥੇ ਨਾ ਵੀ ਆਉਂਦੇ ਇਹ ਤਾਂ ਦੁਬਾਰਾ ਆ ਜਾਣੇ ਸੀ, ਪਰ ਹੁਣ ਮੈਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਿੱਥੋਂ ਲਿਆਵਾਂਗਾ ਸਿੰਘੇ ਮਸੰਦ, ਜਿਹਦੇ ਕਰਕੇ ਮੇਰੀ ਵਡਿਆਈ ਸੀ, ਜਿਹਦੇ ਕਰਕੇ ਮੈਂ ਗੁਰੂ ਬਣਿਆ ਹੋਇਆ ਸੀ, ਉਹ ਸਰੂਪ ਹੁਣ ਮੈਂ ਕਿੱਥੋਂ ਲੈ ਕੇ ਆਵਾਂਗਾ?
ਕਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਤ ਪਾਏ,
ਹੁਣ ਕਿੱਥੋਂ ਪਾ ਸਕਾਂਗੇ, ਭਾਵ ਕਿਤੋਂ ਨੀ ਮਿਲਣਗੇ? ਮੈਂ ਜਿੰਨੀ ਮਰਜ਼ੀ ਦੁਨੀਆਂ ਲੱਭ ਲਵਾਂ, ਉਹੋ ਜੀ ਗੁਰੂ ਗ੍ਰੰਥ ਸਾਹਿਬ ਵਰਗਾ ਸਰੂਪ ਮੈਨੂੰ ਕਿਤੇ ਨੀ ਮਿਲ ਸਕਦਾ, ਲੱਭ ਸਕਦਾ।
ਇਹ ਤੋਂ ਕਾਜ ਬੁਰੋ ਬਹੁ ਭਇਓ,
ਬੜਾ ਬੁਰਾ ਕੰਮ ਹੋਇਆ, ਸਭ ਤੋਂ ਮਾੜੇ ਕੰਮ ਦੀ ਖਬਰ ਤਾਂ ਤੁਸੀਂ ਮੈਨੂੰ ਹੁਣ ਦਿੱਤੀ ਹੈ।
ਜਿਸ ਕੇ ਮੈਂ ਉਪਾਏ ਕੁਛ ਥੀਓ,
ਇਹਦਾ ਤਾਂ ਕੋਈ ਉਪਾਅ ਵੀ ਨਜ਼ਰ ਨਹੀਂ ਆਉਂਦਾ, ਕੋਈ ਹੋਰ ਜੁਗਤੀ ਵੀ ਨਜ਼ਰ ਨਹੀਂ ਆਉਂਦੀ, ਜਿਹੜਾ ਉਪਾਅ ਤੇ ਜੁਗਤੀ ਮੈਂ ਕਰ ਲਵਾਂ।
ਜੇ ਕਰ ਬੈਠ ਰਹੋ ਇਸ ਥਾਨ, ਮਨ ਆਨ,
ਜੇ ਮੈਂ ਇੱਥੇ ਬੈਠਾ ਵੀ ਰਵਾਂ, ਨਾ ਜਾਵਾਂ ਬਾਬਾ ਬਕਾਲਾ ਨਗਰ ਛੱਡ ਕੇ, ਤੇ ਫਿਰ ਕਿਹੜਾ ਉਹਨਾਂ ਨੇ ਮੈਨੂੰ ਮੋੜ ਦੇਣਾ? ਉਨ੍ਹਾਂ ਨੇ ਕਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੈਨੂੰ ਵਾਪਸ ਭੇਜ ਦੇਣਾ?
ਸ੍ਰੀ ਗੁਰੂ ਅਰਜਨ ਜੀ ਇਹ ਕੀਨਾ, ਹਮੇ ਗੁਰੂ ਹਰਗੋਬਿੰਦ ਦੀਨਾ।
ਇਹ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਰੂਪ ਤਿਆਰ ਕੀਤਾ ਸੀ, ਤੇ ਮੇਰੇ ਦਾਦਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸਰੂਪ ਮੈਨੂੰ ਦੇ ਦਿੱਤਾ ਸੀ। ਬਣਾਇਆ ਗੁਰੂ ਅਰਜਨ ਦੇਵ ਸਾਹਿਬ ਨੇ ਤਿਆਰ ਕੀਤਾ, ਤੇ ਮੇਰੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਨੇ ਸਰੂਪ ਮੈਨੂੰ ਦੇ ਦਿੱਤਾ ਸੀ।
ਉਨਕੇ ਹਮਰੇ ਹੈ ਸੋ ਵਡੇਰੇ,
ਉਨ੍ਹਾਂ ਦੇ ਵੀ ਵਡੇਰੇ ਨੇ ਤੇ ਸਾਡੇ ਵੀ ਵਡੇਰੇ ਨੇ। ਜਿੰਨਾ ਹੱਕ ਉਸ ਗੁਰੂ ਗ੍ਰੰਥ ਸਾਹਿਬ ਤੇ ਮੇਰਾ ਹੈ, ਉਨਾ ਹੱਕ ਉਨ੍ਹਾਂ ਦਾ ਵੀ ਹੈ। ਉਹ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਨੇ, ਮੈਂ ਉਨ੍ਹਾਂ ਦਾ ਪੋਤਰਾ ਹਾਂ, ਉਨ੍ਹਾਂ ਦੇ ਵਡੇਰੇ ਵੀ ਨੇ, ਉਹ ਸਾਡੇ ਵਡੇਰੇ ਵੀ ਨੇ।
ਦਾਵਾ ਕਰ ਬੈਠੇ ਇਸ ਮੇਰੇ,
ਹੁਣ ਮੈਂ ਜੇ ਮੰਗਾਂਗਾ ਤੇ ਉਨ੍ਹਾਂ ਨੇ ਦਾਵਾ ਕਰ ਦੇਣਾ। ਉਨ੍ਹਾਂ ਨੇ ਕਹਿਣਾ ਵੀ ਜਿੰਨਾ ਹੱਕ ਤੇਰਾ ਉਨਾ ਸਾਡਾ ਵੀ ਹੈ ਇਹਦੇ ਤੇ। ਉਹ ਤਾਂ ਦਾਵਾ ਕਰ ਦੇਣਗੇ ਤੇ ਉਸ ਦਾਵੇ ਕਰਕੇ ਮੈਂ ਉਸ ਰੂਪ ਨਹੀਂ ਲੈ ਸਕਾਂਗਾ।
ਜੇ ਗੁਰੂ ਤੇਗ ਬਹਾਦਰ ਦੇ ਮੈਂ ਲਾਲਚ ਕਰ ਆਪ ਸੁਲੇ।
ਆਏ ਹੋ ਸਕਦਾ ਵੀ ਜਿਵੇਂ ਬਾਕੀ ਦਾ ਸਾਰਾ ਸਮਾਨ ਗੁਰੂ ਤੇਗ ਬਹਾਦਰ ਸਾਹਿਬ ਨੇ ਮੈਨੂੰ ਮੁੜਵਾ ਦਿੱਤਾ, ਹੋ ਸਕਦਾ ਉਹ ਆਪਣੇ ਮਨ ਚ ਇਹਦਾ ਵੀ ਲਾਲਚ ਨਾ ਕਰਨ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਮੈਨੂੰ ਵਾਪਸ ਮੋੜ ਦੇਣ। ਐਸਾ ਹੋ ਸਕਦਾ ਹੈ
ਸੋ ਹਮਰੇ ਕਰ ਆਵੇ ਸੋਏ,
ਫਿਰ ਉਹ ਸਰੂਪ ਸਾਡੇ ਹੱਥ ਆ ਸਕਦਾ ਹੈ ਜੇ ਗੁਰੂ ਤੇਗ ਬਹਾਦਰ ਸਾਹਿਬ ਵਾਪਸ ਮੋੜ ਦੇਣ।
ਅਪਰ ਉਪਾਏ ਚਲੇ ਨਾ ਕੋਈ,
ਹੋਰ ਕੋਈ ਉਪਾਅ ਨਹੀਂ ਚੱਲਦਾ, ਹੋਰ ਕੋਈ ਰਸਤਾ ਸਾਧਨ ਨਜ਼ਰ ਨਹੀਂ ਆਉਂਦਾ।
ਤੋ ਨਾ ਮੇਰੋ ਹੋਵੇ ਰਹਿਣੋ ਮਹਾ ਕਸ਼ਟ ਹੀ ਜਾਏ ਨਾ ਸੈਨੋ।
ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਸੀਂ ਖਵਾ ਬੈਠੇ ਹਾਂ, ਪਰ ਮੈਂ ਫਿਰ ਵੀ ਇਸ ਨਗਰ ਚ ਨਹੀਂ ਰਹਿ ਸਕਦਾ, ਕਿਉਂਕਿ ਇੱਥੇ ਰਹਿਣ ਨਾਲ ਮੇਰੇ ਕੋਲ ਬੜਾ ਕਸ਼ਟ, ਏਡਾ ਵੱਡਾ ਦੁੱਖ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮੇਰੇ ਕੋਲੋਂ ਖਜ਼ਾਨਾ ਚਲਾ ਗਿਆ, ਦੂਜਾ ਇੱਥੇ ਸੋਢੀ ਸਾਰੇ ਮੇਲੇ ਹੱਸਣਗੇ, ਮਖੌਲ ਉਡਾਣਗੇ। ਇਸ ਕਰਕੇ ਇਸ ਨਗਰ ਵਿੱਚ ਰਹਿਣਾ ਮੇਰਾ ਨਹੀਂ ਬਣਦਾ, ਨਾ ਹੀ ਮੈਂ ਰਹਿ ਸਕਾਂਗਾ।
ਪ੍ਰਥਮ ਸਿਧਾ ਮੋਹ,
ਸਵੇਰ ਹੁੰਦਿਆਂ ਦਿਨ ਚੜ੍ਹਨ ਤੋਂ ਪਹਿਲਾਂ ਮੈਂ ਇੱਥੋਂ ਚਲਾ ਜਾਣਾ।
ਸ੍ਰੀ ਕਰਤਾਰਪੁਰੇ ਮੈਂ ਜਾਵੋ,
ਮੈਂ ਆਪਣੇ ਨਗਰ ਕਰਤਾਰਪੁਰ ਸਾਹਿਬ ਚ ਜਾਵਾਂਗਾ।
ਸ੍ਰੀ ਗੁਰੂ ਨਾਨਕ ਆਦਿ ਮਹਾਨੇ, ਸ੍ਰੀ ਅਰਾਏ ਠੀਕ ਜਗ ਮਾਨੇ।
ਕਹਿੰਦਾ ਵੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਹਰ ਰਾਏ ਸਾਹਿਬ ਤੱਕ ਸਾਰੇ ਜਗਤ ਵਿੱਚ ਉਨ੍ਹਾਂ ਦੀ ਪੂਜਾ ਹੁੰਦੀ ਰਹੀ ਹੈ।
ਸਭਿਆਂ ਕੇ ਮੈਂ ਚਰਨ ਮਨਾਵੋ, ਬਹੁ ਪੰਚਾਮਿਤ ਕਰ ਬਰਤਾਵੋ।
ਮੈਂ ਉਨ੍ਹਾਂ ਸਾਰਿਆਂ ਦੇ ਚਰਨ ਮਨਾਉਣਾ, ਕੜਾ ਪ੍ਰਸ਼ਾਦ ਦੀ ਦੇਗ ਸੁਖਦਾ ਕੇ ਹੇ ਗੁਰੂ ਨਾਨਕ ਸਾਹਿਬ, ਮੈਂ ਦੇਗ ਚੜਾਵਾਂਗਾ ਤੁਹਾਡੇ ਚਰਨਾਂ ਵਿਚ ਜੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੇਰੇ ਕੋਲ ਵਾਪਸ ਆ ਜਾਏ। ਮੈਂ ਸਾਰੇ ਗੁਰੂਆਂ ਦੇ ਚਰਨ ਮਨਾਉਂਦਾ ਹਾਂ।
ਸ੍ਰੀ ਗੁਰੂ ਤੇਗ ਬਹਾਦਰ ਹਿਰਦੇ, ਬਸ ਕਰ ਬੁੱਧ ਫੇਰੇ ਜਦ ਕਦੇ।
ਮੈਂ ਅਰਦਾਸ ਕਰਦਾ ਗੁਰੂ ਨਾਨਕ ਸਾਹਿਬ ਜੀ, ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਹਿਰਦੇ ਚ ਵੱਸ ਕੇ ਉਨ੍ਹਾਂ ਦੀ ਬੁੱਧੀ ਨੂੰ ਪ੍ਰੇਰ ਦਿਓ, ਉਨ੍ਹਾਂ ਦੇ ਮਨ ਨੂੰ ਪ੍ਰੇਰ ਦਿਓ। ਆਪੇ ਹੀ ਕਹਿਣ ਮੱਖਣ ਸ਼ਾਹ ਨੂੰ ਕਿ ਮੱਖਣ ਸ਼ਾਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਧੀਰ ਮਲ ਨੂੰ ਵਾਪਸ ਕਰ ਦੇ। ਏਦਾਂ ਗੁਰੂ ਸਾਹਿਬ ਆਪ ਹੀ ਗੁਰੂ ਤੇਗ ਬਹਾਦਰ ਸਾਹਿਬ ਦੇ ਮਨ ਨੂੰ ਪ੍ਰੇਰਣ।
ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਬਿਨ ਜਾਚੇ, ਪੂਰੇ ਕੰਮ ਇਹ ਸਤਗੁਰ ਸਾਚੇ।
ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੈਨੂੰ ਬਿਨਾਂ ਮੰਗਿਆਂ ਮੋੜ ਦੇਣ, ਮੇਰੀ ਇਹ ਕਾਮਨਾ ਸੱਚੇ ਸਤਿਗੁਰੂ ਜੀ ਪੂਰੀ ਕਰਨ। ਮੈਂ ਇਹ ਕਾਮਨਾ ਸੱਚੇ ਸਤਿਗੁਰਾਂ ਦੇ ਚਰਨਾਂ ਚ ਕਰਦਾ ਹਾਂ।
ਸ਼ਰਨ ਬਡਨ ਕੀ ਬਿਨਾ ਜੇ ਆਨ,
ਵੱਡਿਆਂ ਦੇ ਸ਼ਰਨ ਤੋਂ ਬਿਨਾ, ਉਹਨਾਂ ਦੀ ਸ਼ਰਨ ਪਏ ਬਿਨਾ,
ਮੈਂ ਉਪਾਏ ਕੋ ਨਿਸ਼ਚੈ ਜਾਣ,
ਹੋਰ ਕੋਈ ਉਪਾਅ ਨਹੀਂ। ਹੁਣ ਤਾਂ ਇਹੀ ਉਪਾਅ ਹੈ ਕਿ ਮੈਂ ਵੱਡਿਆਂ ਸਤਿਗੁਰਾਂ ਦੀ ਸ਼ਰਨ ਚ ਪੈ ਕੇ ਉਨ੍ਹਾਂ ਨੂੰ ਬੇਨਤੀਆਂ ਤੇ ਅਰਦਾਸਾਂ ਕਰਦਾ ਹਾਂ।
ਸੋ ਮੈਂ ਸ਼ਰਨ ਸਬਨ ਕੀ ਆਹੋ, ਤਿੰਨ ਤੇ ਪੂਰਨ ਕਾਮਨਾ ਚਾਹੋ।
ਮੈਂ ਵੱਡਿਆਂ ਸਤਿਗੁਰਾਂ ਦੀ ਸ਼ਰਨ ਵਿਚ ਹਾਂ, ਔਰ ਉਨ੍ਹਾਂ ਤੋਂ ਆਪਣੇ ਮਨ ਦੀ ਕਾਮਨਾ ਪੂਰਨ ਹੋਈ ਚਾਹੁੰਦਾ ਹਾਂ।
ਯਤਨ ਹੁਤੇ ਇਹ ਜਿਸੋ ਕਰ ਦੀਨ, ਅਪਰੋ ਪਾਇਨ ਤੇ ਮੈਂ ਦੀਨ।
ਮੇਰੇ ਕੋਲ ਤਾਂ ਹੁਣੇ ਯਤਨ ਅਰਦਾਸ ਬੇਨਤੀ ਹੈ ਵੀ ਅਰਦਾਸ ਬੇਨਤੀ ਕਰ ਲਵਾਂ, ਇਹੀ ਇੱਕ ਯਤਨ ਹੈ। ਹੋਰ ਮੇਰੇ ਕੋਲ ਕੋਈ ਉਪਾਅ ਨਹੀਂ, ਨਾ ਹੀ ਮੈਂ ਕੋਈ ਉਪਾਅ ਕਰ ਸਕਦਾ।
ਪਸ਼ਚਾਤਾਪ ਕਰ ਤਬੋ ਮਾਰੇ,
ਇਹਦਾ ਧੀਰਮਲ ਬੜਾ ਪਸ਼ਚਾਤਾਪ ਕਰਦਾ,
ਸੋਚਿਆ ਸੰਕਟ ਪ੍ਰਾਪਤ ਭਾਰੇ,
ਸੋਚਦਾ ਵੀ ਬੜਾ ਵੱਡਾ ਸੰਕਟ ਹੈ, ਬੜਾ ਵੱਡਾ ਡਾਢਾ ਦੁੱਖ ਹੈ।
ਬਿਰਲਾਪਤ ਬਹੁਤ ਬਿਸੂਰਤ,
ਇਹਦਾ ਬਿਰਲਾਪ ਕਰਦਾ ਤੇ ਮਨ ਚ ਝੂਰਦਾ ਹੈ।
ਅਚਲ ਰਹਿਤ ਜਨ ਚਿਤਰੀ ਮੂਰਤ,
ਕਹਿੰਦੇ ਚੱਲ ਰਹਿੰਦੀ ਹੈ ਉਹ ਚਿੰਤਾ ਮਨ ਵਿਚ, ਜਿਵੇਂ ਮੂਰਤ ਕਿਸੇ ਨੇ ਚਿੱਤਰ ਦਿੱਤੀ ਹੋਵੇ ਨਾ, ਚਿੱਤਰਕਾਰੀ ਕੰਧ ਤੇ ਕੀਤੀ ਹੋਵੇ, ਏਦਾਂ ਇਹਦੇ ਮਨ ਚ ਚਿੰਤਾ ਚਿਤਰਤ ਕੀਤੀ ਹੋਈ ਹੈ।
ਜਾਗ੍ਰਤ ਬੀਤ ਗਈ ਸਭ ਰਹਿਣ, ਓਡੇ ਨਹੀਂ ਸਭ ਮੂੰਦ ਨੈਣ।
ਹੁਣ ਧੀਰਮਲ ਨੂੰ ਨੀਂਦਰ ਕਿੱਥੇ ਆਉਂਦੀ ਹੈ, ਲੇਟਿਆ ਪਲੰਘੇ ਤੇ ਅੱਖਾਂ ਤੱਡੀਆਂ ਹੋਈਆਂ, ਖੁੱਲੀਆਂ ਦੀਆਂ ਖੁੱਲੀਆਂ ਚਿੰਤਾ ਵਿਚ, ਹਾਏ ਏਡਾ ਵੱਡਾ ਖਜ਼ਾਨਾ, ਏਡੀ ਵੱਡੀ ਦਾਤ ਜਿਹੜੀ ਮੇਰੇ ਦਾਦੇ ਨੇ ਮੈਨੂੰ ਦਿੱਤੀ ਸੀ, ਮੇਰੇ ਹੱਥੋਂ ਚਲੀ ਗਈ, ਉਹਦੇ ਕਰਕੇ ਤਾਂ ਮੇਰੀ ਪੂਜਾ ਸੀ, ਉਹਨਾਂ ਕਰਕੇ ਤਾਂ ਮੇਰਾ ਸਤਿਕਾਰ ਸੀ, ਉਹੀ ਵਸਤੂ ਮੇਰੇ ਕੋਲ ਨਹੀਂ ਰਹੀ। ਇਸੇ ਫਿਕਰ ਵਿਚ ਇਹਦੀਆਂ ਅੱਖਾਂ ਖੁੱਲੀਆਂ ਰਹੀਆਂ, ਤੱਡੀਆਂ ਰਹੀਆਂ।
ਚਿੰਤਾ ਸਲਤਾ ਮਨ ਅਰਬਿੰਦ,
ਚਿੰਤਾ ਦੀ ਨਦੀ ਵਿਚ ਇਹਦਾ ਮਨ ਰੂਪੀ ਜਿਹੜਾ ਕਮਲ ਹੈ,
ਫਿਰਤ ਦੁਖ ਮਾਨ ਬਿਲੰਦ,
ਵਹਿੰਦਾ ਫਿਰਦਾ ਜਿਵੇਂ ਕਮਲ ਦਾ ਫੁੱਲ ਨਦੀ ਚ ਵਹਿੰਦਾ ਨਾ, ਏਦਾਂ ਚਿੰਤਾ ਦੀ ਨਦੀ ਵਿਚ ਇਹਦਾ ਮਨ ਰੁੜਿਆ ਜਾਂਦਾ ਹੈ, ਬੜਾ ਦੁਖੀ ਹੋ ਰਿਹਾ।
ਜਤਰ ਕਤੀ ਰਾਤੀ ਜਬ ਰਹੇ, ਧੀਰ ਮਲ ਨਿਜ ਜਨ ਸੋ ਕਹੇ,
ਜਦੋਂ ਚਾਰ ਘੜੀਆਂ ਰਾਤ ਬਾਕੀ ਰਹੀ, ਸੁੱਤਾ ਤਾਂ ਹੈ ਹੀ ਨੀ ਧੀਰ ਮਲ, ਸਾਰੀ ਰਾਤ ਜਾਗਦਾ ਹੀ ਰਿਹਾ ਚਿੰਤਾ ਤੇ ਫਿਕਰ ਵਿਚ। ਜਦੋਂ ਚਾਰ ਕ ਘੜੀਆਂ ਰਾਤ ਰਹੀ, ਸਵੇਰੇ ਅੰਮ੍ਰਿਤ ਵੇਲਾ ਹੋਇਆ, ਉਸ ਵੇਲੇ ਧੀਰਮਲ ਆਪਣੇ ਨੌਕਰਾਂ ਚਾਕਰਾਂ ਨੂੰ ਕਹਿਣ ਲੱਗਾ,
ਆਨੋ ਅਬੈ ਜੋ ਵਾਹਨ ਮੇਰਾ,
ਜਾਓ ਵੀ ਮੇਰਾ ਵਾਹਨ ਲਿਆਓ, ਹੁਣ ਮੈਂ ਨੀ ਰਹਿੰਦਾ ਇੱਥੇ, ਇੱਥੇ ਰਹਿ ਕੇ ਕੀ ਕਰਾਂਗਾ, ਦਿਨ ਚੜਿਆ ਕਿਹਨੂੰ ਮੂੰਹ ਵਿਖਾਵਾਂਗਾ, ਹਨੇਰੇ ਵਿਚ ਹੀ ਨਿਕਲ ਚੱਲਾਂ, ਕੱਜ ਕੇ ਮੂੰਹ ਲੋਕਾਂ ਨੂੰ ਪਤਾ ਹੀ ਨਾ ਲੱਗੇ ਵੀ ਧੀਰਮਲ ਚਲਿਆ ਗਿਆ।
ਪਰ ਉਹ ਪੰਥ ਮੈਂ ਕੀ ਜੈ ਡੇਰਾ,
ਕਹਿੰਦਾ ਛੇਤੀ ਨਾਲ ਮੇਰਾ ਵਾਹਨ ਲਿਆਓ, ਮੈਂ ਛੇਤੀ ਉਹਦੇ ਤੇ ਸਵਾਰ ਹੋ ਕੇ ਕਰਤਾਰਪੁਰੇ ਦੇ ਰਸਤੇ ਚੱਲ ਪਵਾਂ, ਹੁਣ ਮੈਂ ਦੇਰੀ ਨਹੀਂ ਲਾਉਣੀ।
ਆਪਣੀ ਵਸ ਅਖਿਲ ਸੰਭਾਰੇ,
ਧੀਰਮਲ ਨੇ ਹੁਕਮ ਕੀਤਾ, ਜਿੰਨਾ ਸਾਜੋ ਸਮਾਨ ਸੀ, ਵਸਤੂਆਂ ਸਨ ਡੇਰੇ ਦੀਆਂ, ਉਹ ਸਾਰੀਆਂ ਸੰਭਾਲ ਕੇ ਗੱਡਿਆਂ ਤੇ ਲੱਦ ਲਈਆਂ।
ਲੀਨ ਦਰਬ ਮੁਖ ਤੂਸ਼ਨ ਧਾਰੇ,
ਚਪੀਤੇ ਜਿਹੜੀ ਉਹ ਮਾਇਆ ਸੀ, ਸ਼ਰਫੀਆਂ ਸੋਨੇ ਦੀਆਂ ਹੋਰ ਵੀ ਮਾਇਆ ਸੀ, ਉਹ ਸਾਰੀ ਸਾਂਭ ਕੇ ਧੀਰਮਲ ਨੇ ਆਪਣੇ ਕਬਜ਼ੇ ਕੀਤੀ ਹੈ।
ਕਮਨੇ ਮਾਰਗ ਪੁਰ ਕਰਤਾਰ,
ਚਪੀਤੇ ਜਿਵੇਂ ਚੋਰ ਕੋਈ ਫੜਿਆ ਜਾਏ ਤੇ ਜਾਂ ਚੋਰੀ ਕਰਕੇ ਨਿਕਲਦਾ ਨਾ, ਕਹਿੰਦੇ ਏਦਾਂ ਚੋਰਾਂ ਵਾਂਗਰ ਧੀਰਮਲ ਚੁੱਪ ਚਪੀਤੇ, ਬਿਨਾਂ ਕੁਝ ਬੋਲਿਆ, ਨਾ ਸ਼ੋਰ ਪਾਇਆ, ਚੁੱਪ ਚਪੀਤੇ ਬਾਬੇ ਬਕਾਲੇ ਨਗਰ ਤੋਂ ਤੁਰ ਪਿਆ।
ਜਿੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਜ਼ਾਰ,
ਕਰਤਾਰਪੁਰ ਸਾਹਿਬ ਨੂੰ ਜਾ ਰਿਹਾ ਤੇ ਜਾਂਦਾ ਜਾਂਦਾ ਆਪਣੇ ਮਨ ਚ ਗੁਰੂ ਗ੍ਰੰਥ ਸਾਹਿਬ ਨੂੰ ਯਾਦ ਕਰਦਾ ਜਾਂਦਾ ਵੀ ਉਹ ਕਿੱਥੋਂ ਲਿਆਵਾਂ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੇਰੇ ਕੋਲ ਕਿਵੇਂ ਆਵੇ। ਅਰਦਾਸਾਂ ਕਰਦਾ ਸਤਵੇਂ ਪਾਤਸ਼ਾਹ ਤੱਕ ਨਾਂ ਲੈ ਕੇ ਨਾ, ਅੱਠਵੇਂ ਤੇ ਨੌਵੇਂ ਪਾਤਸ਼ਾਹ ਦਾ ਨਾਂ ਨਹੀਂ ਲੈਂਦਾ, ਸਤਵੇਂ ਪਾਤਸ਼ਾਹ ਤੱਕ ਗੁਰੂ ਸਾਹਿਬਾਂ ਦੇ ਨਾਂ ਲੈਂਦਾ, ਉਹਨਾਂ ਨੂੰ ਗੁਰੂ ਮੰਨਦਾ ਸੀ, ਤੇ ਉਹਨਾਂ ਦਾ ਨਾਂ ਲੈ ਕੇ ਅਰਦਾਸਾਂ ਕਰਦਾ, ਮਹਾਰਾਜ ਮੈਂ ਦੇਗ ਚੜਾਵਾਂਗਾ, ਕਿਰਪਾ ਕਰੋ, ਮਨ ਪ੍ਰੇਰੋ ਗੁਰੂ ਤੇਗ ਬਹਾਦਰ ਸਾਹਿਬ ਦਾ, ਉਹ ਮੇਰਾ ਸਰੂਪ ਮੈਨੂੰ ਵਾਪਸ ਮੋੜ ਦੇਣ।
ਭਲੀ ਬਜਾਈ ਪਾਵਨ ਆਏ, ਉਸੀ ਪ੍ਰਥਮ ਵੀ ਦਈ ਗਵਾਏ,
ਸੋਚਦਾ ਜਾਂਦਾ ਹੈ ਧੀਰਮਲ ਕਿ ਚੰਗੀ ਵਡਿਆਈ ਲੈਣ ਆਇਆ ਸੀ, ਚੰਗੀ ਵਡਿਆਈ ਖੱਟਣ ਆਇਆ ਸੀ, ਜਿਹੜੀ ਵਡਿਆਈ ਪਹਿਲਾਂ ਸੀ ਉਹ ਵੀ ਗਵਾ ਕੇ ਚੱਲਿਆ, ਉਹ ਵੀ ਜਿਹੜੀ ਇੱਜ਼ਤ ਪਹਿਲਾਂ ਬਣੀ ਹੋਈ ਸੀ ਸੰਗਤ ਵਿਚ, ਉਹ ਵੀ ਇੱਜ਼ਤ ਆਪਣੀ ਗਵਾ ਕੇ ਖਵਾ ਕੇ ਚੱਲਿਆ, ਲੁੱਟ ਕੇ ਚੱਲਿਆ ਹਾਂ।
ਅਦਕ ਬਿਸੂਰਤ ਨਿਜ ਕਰ ਗਏ, ਮੈਂ ਬਸ ਚੱਲਿਓ ਹਿਰਦੇ ਪਛਤਾਇਓ,
ਬੜਾ ਭਾਰੀ ਪਛਤਾਵਾ ਕਰਕੇ ਆਪਣੇ ਮਨ ਵਿਚ ਝੂਰਦਾ ਹੋਇਆ ਕਈ ਫਿਕਰਾਂ ਦੇ ਵਿਚ ਧੀਰਮਲ ਕਰਤਾਰਪੁਰ ਸਾਹਿਬ ਨੂੰ ਚਲਾ ਗਿਆ। ਇਧਰ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਫੁਰਨਾ ਕੀਤਾ ਕਿ ਅਸੀਂ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕਰ ਆਈਏ, ਮੱਖਣ ਸ਼ਾਹ ਨੂੰ ਨਾਲ ਲੈ ਕੇ ਸਤਿਗੁਰੂ ਬਾਬੇ ਬਕਾਲੇ ਤੋਂ ਚੱਲੇ। ਪਤਾ ਲੱਗਾ ਵੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਧੀਰਮਲ ਦਾ ਸਾਡੇ ਕੋਲ ਹੈ। ਮਹਾਰਾਜ ਜੀ ਨੇ ਹੁਕਮ ਕੀਤਾ ਵੀ ਇਹ ਤਾਂ ਵਾਪਸ ਕਰਨਾ ਸੀ ਧੀਰਮਲ ਨੂੰ, ਉਹ ਸਤਿਗੁਰਾਂ ਨੇ ਰਸਤੇ ਵਿੱਚ ਬਿਆਸ ਦਰਿਆ ਆਇਆ। ਅੱਜ ਵੀ ਉੱਥੇ ਗੁਰਦੁਆਰਾ ਸਾਹਿਬ ਸੜਕ ਦੇ ਉੱਤੇ ਬਣਿਆ ਹੋਇਆ, ਬਿਲਕੁਲ ਬਿਆਸ ਦਰਿਆ ਟੱਪਦਿਆਂ ਹੀ ਖੱਬੇ ਹੱਥ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾਂਦੇ ਹਾਂ। ਉਸ ਅਸਥਾਨ ਦਾ ਨਾਂ ਹੈ ਗੁਰਦੁਆਰਾ ਅਮਾਨਤਸਰ ਸਾਹਿਬ, ਤੇ ਉਥੇ ਮਹਾਰਾਜ ਜੀ ਨੇ ਦਰਿਆ ਵਿਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਮਾਨਤ ਵਜੋਂ ਰੱਖਿਆ ਤੇ ਧੀਰਮਲ ਨੂੰ ਸੁਨੇਹਾ ਭੇਜ ਦਿੱਤਾ ਕਿ ਧੀਰਮਲ ਇੱਥੇ ਆ ਕੇ ਅਰਦਾਸ ਕਰਕੇ ਆਪਣੀ ਅਮਾਨਤ ਲੈ ਲੈ। ਉਹ ਸਾਰੀ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ
ਅਬਨਾਸੀ ਅਗਨਾਸ,
ਪੂਰਨ ਹੇ ਸਰਬਮੈ
ਦੁਖ ਪੰਜਨ ਗੁਣਸਾਸ,
ਸੰਗੀ ਹੇ ਨਿਰੰਕਾਰ
ਨਿਰਗੁਣ ਸਭ ਟੇਕ,
ਗੋਬਿੰਦ ਹੇ ਗੁਣ ਨਿਧਾਨ
ਜਾਗੇ ਸਦਾ ਵਿਵੇਕ,
ਪਰਮਪਰ ਹਰ ਹਰੇ
ਨਾਰ,
ਸੰਤ ਕੈ ਸਦਾ ਸੰਗ
ਨਿਧਾਰ,
ਠਾਕੁਰ ਹੋ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਏ,
ਨਾਨਕ ਦੀਜਾ ਨਾਮ ਦਾਨ
ਰਾਖੋਈਐ ਪਰੋਏ,
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ,
ਇੱਕ ਅੱਖਰ ਹਰ ਮਨ ਬਸਤ
ਨਾਨਕ ਉਤ ਨਿਆਲ,
ਵਾਹਿਗੁਰੂ ਨਾਮ ਜਹਾਜ ਹੈ
ਜਿਹੜੇ ਸੂਤਰੇ ਪਾਰ,
ਜੋ ਸ਼ਰਧਾ ਕਰ ਸੇਵੰਦੇ
ਪਾਰ ਉਤਾਰਨ,
ਵਾਹਿਗੁਰੂ ਨਾਮ ਜਹਾਜ ਹੈ
ਜਿਹੜੇ ਸੂਤਰੇ ਪਾਰ,
ਜੋ ਸ਼ਰਧਾ ਕਰ ਸੇਵੰਦੇ
ਪਾਰ ਉਤਾਰਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।